दुईरा सुनत कुलाहल कर्ण में जागे असुर सुचेत शैल सशिंग उतंग ज्यो सब अवनी जन केत।
वाहिगुरु जी का खालसा, वाहिगुरु जी की फतेह। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪੇ ਤਾਂ ਗੁਣ ਸਭ ਛਪੇ। ਕਰਨ ਕਾਰਨ ਕਿਰਪਾ ਨਿਧਾਨ, ਪਤਿਤ ਪਾਵਨ ਭਗਤ ਵਤਸਲ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਇਕੱਤਰ ਹੋਈ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ। ਵੱਡੇ ਭਾਗ ਹਨ ਲਤਾ ਪ੍ਰਤੀ ਗੁਰੂ ਚਰਣਾ ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ, ਗੁਰੂ ਹਰਿ ਰਾਏ ਸਾਹਿਬ ਜੀ ਦੀ ਜੀਵਨ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਨਾਲ ਸਰਵਣ ਕਰ ਰਹੇ। ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਇਕ ਪੁਰਾਣਕ ਕਥਾ ਆਪਣੇ ਸਿੱਖਾਂ ਨੂੰ ਸਰਵਣ ਕਰਾ ਰਹੇ ਨੇ ਕਿ ਕਿਵੇਂ ਆਪਣੇ ਰਿਸ਼ੀ ਉਤੰਗ ਰਿਸ਼ੀ ਦੀ ਪ੍ਰੇਰਣਾ ਨਾਲ ਭਗਵਾਨ ਨੇ ਧੁੰਦ ਨਾਮਕ ਦਾਨਵ ਦਾ ਨਾਸ ਕੀਤਾ। ਉਤੰਗ ਰਿਸ਼ੀ ਰਾਜੇ ਖਵਾਕ ਕੋਲ ਚੱਲ ਕੇ ਆਇਆ ਅਯੁੱਧਿਆ ਨਗਰੀ। ਇਹਨੂੰ ਪ੍ਰੇਰਣਾ ਕੀਤੀ ਹੈ ਕਿ ਤੂੰ ਧੁੰਦ ਦਾਨਵ ਦੇ ਨਾਲ ਜੰਗ ਲੜ ਔਰ ਉਹਦਾ ਸੰਘਾਰ ਕਰ, ਔਰ ਜਿਸ ਵੇਲੇ ਤੂੰ ਉਹਨੂੰ ਮਾਰੇਗਾ ਤੇਰੇ ਸਰੀਰ ਵਿਚ ਭਗਵਾਨ ਦਾ ਪ੍ਰਵੇਸ਼ ਹੋਵੇਗਾ, ਭਗਵਾਨ ਦੀ ਸੱਤਾ ਪ੍ਰਾਪਤ ਕਰਕੇ ਤੂੰ ਉਸ ਨੂੰ ਮਾਰੇਗਾ। ਰਾਜਾ ਇਕਵਾਕ ਕਹਿਣ ਲੱਗਾ, ਮੇਰਾ ਧਰਮ ਹੈ ਛੱਤਰੀ, ਛੱਤਰੀ ਧਰਮ ਦੀ ਪਾਲਣਾ ਕਰਨੀ ਮੇਰਾ ਫਰਜ਼ ਹੈ। ਦੂਜਾ, ਤੇਰੇ ਜੈਸਾ ਰਿਸ਼ੀ ਵਾਰ ਆ ਕੇ ਮੈਨੂੰ ਇਹ ਗੱਲ ਕਹਿ ਰਿਹਾ। ਤੀਜਾ, ਭਗਵਾਨ ਨੇ ਮੇਰੇ ਸਰੀਰ ਚ ਪ੍ਰਵੇਸ਼ ਕਰਨਾ, ਇਹਦੇ ਨਾਲੋਂ ਵੱਡੇ ਭਾਗ ਹੋਰ ਕਿਹੜੇ ਹੋਣਗੇ। ਮੈਂ ਧੁੰਦ ਦਾਨਵ ਨਾਲ ਜ਼ਰੂਰ ਲੜਾਂਗਾ। 21,000 ਇਹਦੇ ਆਪਣੇ ਲੜਕੇ ਸਨ, ਇਕ ਛੂਹਣੀ ਫੌਜ ਲੈ ਕੇ 21,000 ਆਪਣੇ ਲੜਕਿਆਂ ਨੂੰ ਨਾਲ ਲੈ ਕੇ ਸ਼ਸਤਰਾਂ ਅਸਤਰਾਂ ਦੇ ਸਹਿਤ, ਗਜਬਾਜੀ ਘੋੜਿਆਂ ਰਥਾਂ ਦੇ ਸਮੇਤ ਇਹਨੇ ਚੜਾਈ ਕੀਤੀ ਹੈ। ਬੜੀ ਵੱਡੀ ਫੌਜ ਚੜ ਕੇ ਚੱਲੀ ਹੈ। ਰਣ ਸਿੰਘੇ ਨਗਾਰੇ, ਬਹੁਤ ਸਾਰੇ ਜੰਗੀ ਸਾਜ ਜਿਹੜੇ ਨੇ ਉਹ ਵੱਜੇ ਹਨ। ਤੋ ਸਾਰੀ ਫੌਜ ਨੂੰ ਨਾਲ ਲੈ ਕੇ ਚੱਲ ਪਿਆ ਉਤੰਗ ਰਿਸ਼ੀ। ਉਹ ਅੱਗੇ ਅੱਗੇ ਇਹਨਾਂ ਦੇ ਨਾਲ ਜਾ ਰਿਹਾ ਕਿਉਂਕਿ ਰਸਤੇ ਦਾ ਮਾਰਗਦਰਸ਼ਨ ਜਿਹੜਾ ਉਹ ਕਰਾ ਰਿਹਾ। ਨਾਲ ਲੈ ਕੇ ਉੱਥੇ ਪਹੁੰਚਿਆ ਜਿੱਥੇ ਧੁੰਦ ਦਾਨਵ ਸੁੱਤਾ ਪਿਆ ਸੀ। ਦੂਰ ਦੂਰ ਤੱਕ ਬਰੇਤੀ ਹੀ ਬਰੇਤੀ ਹੈ, ਮਿੱਟੀ ਦੇ ਅੰਬਾਰ ਲੱਗੇ ਹੋਏ ਨੇ। ਉਤੰਗ ਰਿਸ਼ੀ ਨੇ ਪ੍ਰੇਰਿਆ ਕਿ ਇਹੀ ਉਹ ਜਗ੍ਹਾ ਜਿੱਥੇ ਧੁੰਦ ਦਾਨਵ ਸੁੱਤਾ ਪਿਆ ਹੈ, ਉਹਨੂੰ ਬਾਹਰ ਕੱਢਣ ਵਾਸਤੇ ਪਹਿਲਾਂ ਇਹ ਮਿੱਟੀ ਦੀ ਖੁਦਾਈ ਕਰਨੀ ਪਏਗੀ। ਸਾਰੀਆਂ ਫੌਜਾਂ ਨੇ ਰਲ ਕੇ ਮਿੱਟੀ ਦੀ ਖੁਦਾਈ ਕੀਤੀ। ਖੁਦਾਈ ਕਰਦਿਆਂ ਕਰਦਿਆਂ 7 ਦਿਨਾਂ ਦਾ ਸਮਾਂ ਬਤੀਤ ਹੋ ਗਿਆ। 7 ਦਿਨ ਖੁਦਾਈ ਕਰਦੇ ਰਹੇ। 7 ਦਿਨਾਂ ਬਾਅਦ ਜਾ ਕੇ ਧੁੰਦ ਦਾਨਵ ਦਾ ਸਰੀਰ ਨਜ਼ਰ ਆਉਣ ਲੱਗਾ। ਕਾਲਾ ਸ਼ਾਹ ਉਹਦਾ ਸਰੀਰ ਹੈ, ਦਾਨਵ ਹੈ, ਰਾਖਸ਼ ਹੈ। ਜਦੋਂ ਉਹਨੇ ਸਵਾਸ ਲਿਆ, ਉਹਦੇ ਸਵਾਸ ਲੈਣ ਨਾਲ ਸੈਂਕੜੇ ਸਿਪਾਹੀ ਉੱਡ ਗਏ। ਇਤਨਾ ਭਿਆਨਕ ਸਵਾਸ ਲਿਆ। ਧੁੰਦ ਦਾਨਵ ਉੱਠ ਕੇ ਬੈਠ ਗਿਆ, ਆਲੇ ਦੁਆਲੇ ਨਿਗਾਹ ਮਾਰੀ ਤੇ ਫੌਜਾਂ ਨਜ਼ਰ ਆਈਆਂ ਕਿ ਇੱਥੇ ਤਾਂ ਫੌਜ ਪਹੁੰਚੀ ਹੋਈ ਹੈ ਮੇਰੇ ਨਾਲ ਲੜਨ ਵਾਸਤੇ, ਮੈਂ ਆਰਾਮ ਕਰ ਰਿਹਾ ਸੀ। ਤੋ ਫੌਜ ਨਾਲ ਲੜਨ ਵਾਸਤੇ ਧੁੰਦ ਦਾਨਵ ਨੇ ਤਿਆਰੀ ਕੀਤੀ ਹੈ, ਸੁਚੇਤ ਹੋਇਆ, ਸਾਵਧਾਨ ਹੋਇਆ। ਆਓ ਰਾਜਾ ਇਕਵਾਕ ਦਾਨਵ ਧੁੰਦ ਦੇ ਨਾਲ ਜਿਵੇਂ ਲੜਾਈ ਕਰ ਰਿਹਾ, ਜੰਗ ਯੁੱਧ ਕਰ ਰਿਹਾ, ਨੇਕੀ ਤੇ ਬਦੀ ਦੀ ਜੰਗ ਹੋ ਰਹੀ ਹੈ। ਇੱਕ ਪਾਸੇ ਧਰਮ ਹੈ, ਦੂਜੇ ਪਾਸੇ ਅਧਰਮ ਹੈ। ਕਿਵੇਂ ਧਰਮ ਤੇ ਨੇਕੀ ਦੀ ਜਿੱਤ ਹੋ ਰਹੀ ਹੈ, ਅਧਰਮੀ ਦਾ ਨਾਸ ਹੋ ਰਿਹਾ, ਇਹੀ ਆਦਿ ਜੁਗਾਦੀ ਬਿਰਧ ਰਿਹਾ ਮੁੱਢ ਤੋਂ ਸੰਸਾਰ ਦਾ। ਜਦੋਂ ਜਦੋਂ ਵੀ ਅਧਰਮੀ ਤੇ ਧਰਮੀ ਦਾ ਜੰਗ ਹੋਇਆ, ਅਧਰਮ ਦਾ ਹੀ ਖਾਤਮਾ ਹੋਇਆ ਹੈ। ਚਾਹੇ ਉਹ ਕੰਸ ਸੀ, ਚਾਹੇ ਉਹ ਰਾਵਣ ਸੀ, ਚਾਹੇ ਉਹ ਅੱਜ ਧੁੰਦ ਦਾਨਵ ਹੈ, ਚਾਹੇ ਉਹ ਔਰੰਗਜ਼ੇਬ ਸੀ, ਹਰ ਵਕਤ ਅਧਰਮੀਆਂ ਦਾ ਹੀ ਨਾਸ ਹੁੰਦਾ ਰਿਹਾ, ਧਰਮੀਆਂ ਦੀ ਜਿੱਤ ਹੁੰਦੀ ਰਹੀ ਹੈ। ਇਹੀ ਸਿਧਾਂਤ ਸੰਸਾਰ ਦੇ ਵਿਚ ਉਜਾਗਰ ਹੈ। ਆਓ ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰੀਏ। ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਸੁਨਤ ਕੁੱਲਾ ਹਲ ਕਰਨ ਮੈਂ ਜਾਗੇ ਅਸੁਰ ਸੁਚੇਤ।
ਅਸੁਰ ਦਾਨਵ, ਅਸੁਰ ਦਾ ਮਤਲਬ ਹੈ ਰਾਕਸ਼, ਜਿਹਦਾ ਨਾਂ ਧੁੰਦ ਦਾਨਵ ਹੈ। ਇਹਨੇ ਜਦੋਂ ਆਪਣੇ ਕੰਨਾਂ ਵਿਚ ਕੁਲਾਹਲ ਸੁਣਿਆ, ਕਿਉਂਕਿ ਲੱਖਾਂ ਦੀ ਗਿਣਤੀ ਚ ਫੌਜ ਸੀ ਉਥੇ ਆਈ ਹੋਈ, ਸਾਰੇ ਮਿੱਟੀ ਦੀ ਖੁਦਾਈ ਕਰ ਰਹੇ ਸਨ, ਉਹਨਾਂ ਦੇ ਬੋਲਣ ਦੀ ਆਵਾਜ਼ ਹੀ ਬਹੁਤ ਜ਼ਿਆਦਾ ਸੀ, ਸ਼ੋਰ ਸ਼ਰਾਬਾ ਬਹੁਤ ਜ਼ਿਆਦਾ ਸੀ। ਉਹ ਕੁਲਾਹਲ ਉੱਚੀ ਆਵਾਜ਼ ਦਾ, ਸਿਪਾਹੀਆਂ ਦਾ, ਫੌਜਾਂ ਦਾ, ਸੈਨਾ ਦਾ, ਇਹਨੇ ਆਪਣੇ ਕੰਨਾਂ ਵਿਚ ਸੁਣਿਆ ਔਰ ਸੁਣ ਕੇ ਧੁੰਦ ਦਾਨਵ ਸੁਚੇਤ ਹੋਇਆ, ਲੜਨ ਵਾਸਤੇ ਸਾਵਧਾਨ ਹੋਇਆ ਹੈ।
ਸੈਲ ਸਸ਼ਰਿੰਗ ਉਤੰਗ ਜਿਉ ਸਭ ਅਵਨੀ ਜਨ ਕੇਤ।
ਕਹਿੰਦੇ ਬੜਾ ਉੱਚਾ ਲੰਮਾ ਸਰੀਰ ਹੈ ਇਹਦਾ, ਏਦਾਂ ਜਾਪਦਾ ਜਿਵੇਂ ਪਹਾੜ ਦੀ ਚੋਟੀ ਹੋਵੇ। ਇਹਦਾ ਸਿਰ ਜਿਹੜਾ ਉਪਰਲੇ ਪਾਸੇ ਏਦਾਂ ਨਜ਼ਰ ਆਉਂਦਾ ਜਿਵੇਂ ਪਹਾੜ ਦੇ ਉੱਤੇ ਚੋਟੀ ਕੋਈ ਨਜ਼ਰ ਆਉਂਦੀ ਹੈ ਨਾ, ਜਾਂ ਇਸ ਤਰ੍ਹਾਂ ਕਹਿ ਲਈਏ ਜਿਵੇਂ ਧਰਤੀ ਦੇ ਉੱਤੇ ਨਿਸ਼ਾਨ ਸਭ ਤੋਂ ਉੱਚਾ ਨਜ਼ਰ ਆਉਂਦਾ, ਨਿਸ਼ਾਨ ਝੂਲਦਾ ਨਜ਼ਰ ਆਉਂਦਾ, ਏਦਾਂ ਧੁੰਦ ਦਾਨਵ ਦਾ ਸਰੀਰ ਵੀ ਕਿਸੇ ਨਿਸ਼ਾਨ ਤੋਂ ਘੱਟ ਨਹੀਂ। ਕਾਲਾ ਰੰਗ ਹੈ, ਬੜਾ ਉੱਚਾ ਲੰਮਾ ਕੱਦ ਹੈ, ਇਹਦੇ ਸਰੀਰ ਦੀ ਕੱਦ ਕਾਠੀ ਬਹੁਤ ਜ਼ਿਆਦਾ ਵੱਡੀ ਹੈ, ਪਹਾੜ ਦੇ ਸਮਾਨ ਇਹਦਾ ਸਰੀਰ ਉੱਚਾ ਹੈ।
ਕਿਉਂ ਪਈ ਇਸ ਪ੍ਰਕਾਰ ਠਾਂਡੋ ਬਦ ਦੈਂਤ।
ਵੱਡਾ ਦਾਨਵ, ਵੱਡਾ ਰਾਕਸ਼ ਧੁੰਦ ਇਸ ਪ੍ਰਕਾਰ ਨਾਲ ਉੱਠ ਕੇ ਖਲੋ ਗਿਆ। ਇਹਦੇ ਸਰੀਰ ਤੇ ਜਿੰਨੀ ਮਿੱਟੀ ਸੀ ਉਹ ਮਿੱਟੀ ਇਹਨੇ ਝਾੜੀ ਹੈ, ਮਿੱਟੀ ਝਾੜ ਕੇ ਦੂਰ ਕੀਤੀ ਹੈ, ਔਰ ਫਿਰ ਜ਼ਮੀਨ ਦੇ ਉੱਤੇ ਖਲੋ ਗਿਆ, ਉੱਠ ਕੇ ਖੜੋ ਗਿਆ। ਇਹਦਾ ਸਰੀਰ ਇਤਨੇ ਵਿਸ਼ਾਲ ਦਾਇਰੇ ਵਾਲਾ ਹੈ ਕਿ ਇਹਦੇ ਸਿਰ ਵੱਲ ਵੇਖਣਾ ਹੋਵੇ ਤੇ ਪੱਗ ਡਿੱਗ ਜਾਂਦੀ ਹੈ ਪਿੱਛੇ, ਏਡਾ ਉੱਚਾ ਸਰੀਰ ਹੈ, ਪਹਾੜ ਦੀ ਚੋਟੀ ਦੇ ਸਮਾਨ ਹੈ।
ਉਤਸ਼ਾਹੀ ਪ੍ਰਾਕਰਮ ਸੁਰ ਜੈਤ।
ਬੜਾ ਵੱਡਾ ਉਤਸ਼ਾਹੀ ਹੈ, ਦਲਿਦਰੀ ਨਹੀਂ ਹੈ, ਪੂਰਾ ਉਤਸ਼ਾਹੀ ਵੀ ਹੈ ਇਹ ਦਾਨਵ, ਉਤਸ਼ਾਹ ਦੇ ਅੰਦਰ ਵੀ ਲੜਨ ਦਾ ਹੈ, ਔਰ ਬੜਾ ਪਰਾਕਰਮੀ ਹੈ, ਬਲੀ ਹੈ, ਔਰ ਬੜੇ ਬੜੇ ਦੇਵਤਿਆਂ ਨੂੰ ਇਹਨੇ ਜਿੱਤਿਆ ਹੋਇਆ। ਇੰਦਰ ਵਰਗੇ ਜਿਹੜੇ ਰਾਜੇ ਸੀ, ਦੇਵਤੇ ਸਨ, ਉਹਨਾਂ ਤੇ ਵੀ ਇਹਨੇ ਜਿੱਤ ਪ੍ਰਾਪਤ ਕੀਤੀ ਹੋਈ ਹੈ, ਦੇਵਤੇ ਵੀ ਇਹਨੇ ਜਿੱਤੇ ਹੋਏ ਨੇ।
ਇਤ ਤੇਜ ਰਿਪਤ ਸਥਿਤ ਪਾਸ਼ਯੰਦਨ।
ਇਧਰ ਰਾਜਾ ਇਖਵਾਕ ਇਹ ਆਪਣੀ ਰੱਥ ਤੇ ਸਵਾਰ ਸੀ, ਉਧਰ ਧੁੰਦ ਦਾਨਵ ਵੀ ਤਿਆਰ ਬਰ ਤਿਆਰ ਹੋ ਕੇ ਖਲੋ ਗਿਆ ਲੜਨ ਵਾਸਤੇ। ਇਧਰ ਰਾਜਾ ਇਖਵਾਕ ਜਿਹੜਾ ਬੜੀ ਦੂਰ ਤੋਂ ਅਯੁੱਧਿਆ ਤੋਂ ਫੌਜ ਲੈ ਕੇ ਆਇਆ ਇਹਦੇ ਨਾਲ ਲੜਨ ਵਾਸਤੇ, ਰੱਥ ਦੇ ਉੱਤੇ ਸਵਾਰ ਹੈ ਰਾਜਾ ਇਖਵਾਕ।
ਜਗ ਕੰਟਕ ਚੈਤ ਨਿਕੰਦਨ।
ਜਿਹੜਾ ਸਾਰੇ ਜਗਤ ਦੇ ਲੋਕਾਂ ਵਾਸਤੇ ਬੜਾ ਵੱਡਾ ਸੂਲ ਹੈ, ਕੰਟਕ ਹੈ, ਦੁਖਦਾਈ ਹੈ, ਐਸੇ ਦਾਨਵ ਰਾਕਸ਼ ਨੂੰ ਰਾਜਾ ਇਖਵਾਕ ਮਾਰਨਾ ਚਾਹੁੰਦਾ, ਰਾਜਾ ਇਖਵਾਕ ਐਸੇ ਭਿਆਨਕ ਦਾਨਵ ਦਾ ਸੰਘਾਰ ਕਰਨਾ ਚਾਹੁੰਦਾ, ਇਹਦਾ ਖਾਤਮਾ ਕਰਨਾ ਚਾਹੁੰਦਾ ਹੈ।
ਸੁਤਗਨ ਸਹਿਤ ਬਾਣੀ ਸਾਰੇ,
ਆਪਣੇ ਪੁੱਤਰਾਂ ਦੇ ਸਮੇਤ, ਆਪਣੀ ਫੌਜ ਦੇ ਸਮੇਤ ਰਾਜਾ ਇਖਵਾਕ ਖੜੇ, ਦੇ ਪੁੱਤਰ 21,000 ਤਾਂ ਇਹਦੇ ਲੜਕੇ ਹੀ ਸੀ ਇਖਵਾਕ ਦੇ, ਤੇ ਫਿਰ ਇੱਕ ਸੋਹਣੀ ਫੌਜ ਇਹਦੇ ਨਾਲ ਚੱਲ ਕੇ ਆਈ ਹੈ ਆਪਣੀ ਸਾਰੀ ਫੌਜ ਦੇ ਸਮੇਤ ਔਰ ਆਪਣੇ 21,000 ਪੁੱਤਰਾਂ ਦੇ ਸਮੇਤ ਇਹ ਜੰਗ ਦੇ ਮੈਦਾਨ ਵਿਚ ਲੜਨ ਵਾਸਤੇ ਤਿਆਰ ਬਰ ਤਿਆਰ ਹੋ ਕੇ ਖੜਾ ਹੈ।
ਸ਼ਸਤਰ ਅਸਤਰ ਸਾਰੇ ਤਨ ਭਾਰੀ,
ਸੋਹਣੇ ਸ਼ਸਤਰ ਅਸਤਰ ਉਹ ਇਹਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਹਨ।
ਦੈਂਤ ਬਦਨ ਕੀ ਕਾਂਖਾ ਵਾਨ,
ਦੈਂਤ ਦਾ ਨਾਸ ਕਰਨ ਦੀ ਕਾਂਖਾ ਸਾਰਿਆਂ ਦੇ ਮਨ ਵਿਚ ਹੈ ਜਿੰਨੇ ਵੀ ਨੇ ਨਾ ਰਾਜੇ ਖਵਾਕ ਦੇ ਨਾਲੇ ਦੇ 21,000 ਪੁੱਤਰ ਨੇ ਉਹਨਾਂ ਸਾਰਿਆਂ ਦੇ ਮਨਾਂ ਵਿਚ ਜਿਹੜਾ ਦਾਨਵ ਧੁੰਦ ਹੈ ਉਹਨੂੰ ਮਾਰਨ ਦੀ ਇੱਛਾ ਹੈ, ਸਾਰਿਆਂ ਦੇ ਅੰਦਰ ਕੰਖ ਹੈ ਕਿ ਇਸ ਦਾਨਵ ਨੂੰ ਅਸੀਂ ਮਾਰ ਮੁਕਾਈਏ, ਰਾਕਸ਼ ਨੂੰ ਅਸੀਂ ਮਾਰ ਮੁਕਾਈਏ।
ਛੋਰਨ ਕਰੇ ਮਾ ਖਰਬਾਨ,
ਇਹਨਾਂ ਨੇ ਬੜੇ ਬੜੇ ਤਿੱਖੇ ਤੀਰ ਛੱਡੇ ਨੇ ਦਾਨਵ ਵੱਲ ਮੂੰਹ ਕਰਕੇ ਤੀਰਾਂ ਦੇ ਤੀਰ ਚਲਾਣੇ ਸ਼ੁਰੂ ਕਰ ਦਿੱਤੇ ਨੇ, ਸੈਂਕੜਿਆਂ ਦੀ ਗਿਣਤੀ ਵਿਚ ਤੀਰ ਚੱਲੇ ਹਨ।
ਦੇਖਤ ਧੁੰਦ ਬਦਨ ਮੁਸਕਾਨਿਓ,
ਜਿਹੜਾ ਧੁੰਦ ਦਾਨਵ ਸੀ ਉਹਨੇ ਜਦੋਂ ਵੇਖਿਆ ਨਾ ਵੀ ਇਹ ਮੇਰੇ ਵੱਲ ਤੀਰ ਚਲਾ ਰਹੇ ਨੇ, ਹੁਣ ਨਿੱਕੇ ਨਿੱਕੇ ਤੀਰ ਸਨ ਉਹਨਾਂ ਨੇ ਦਾਨਵ ਦਾ ਕੀ ਵਿਗਾੜਨਾ ਸੀ, ਧੁੰਦ ਦਾ ਦਾਨਵ ਜਿਹੜਾ ਸੀ ਉਹ ਵੇਖ ਕੇ ਮੁਸਕਰਾ ਪਿਆ। ਇਹਨਾਂ ਦੀ ਹਾਲਤ ਵੇਖ ਕੇ, ਫੌਜ ਦੀ ਹਾਲਤ ਵੇਖ ਕੇ, ਰਾਜੇ ਖਵਾਕ ਨੂੰ ਵੇਖ ਕੇ ਧੁੰਦ ਦਾਨਵ ਜਿਹੜਾ ਸੀ ਉਹ ਮੁਸਕਰਾ ਪਿਆ ਤੇ ਮੁਸਕਰਾ ਕੇ ਉਸ ਵਕਤ ਬੋਲਿਆ,
ਦਾਰਨ ਮੈਂ ਬੈ ਬਾਕ ਬਖਾਨਿਓ,
ਬੜਾ ਦਾਰਨ ਭਿਆਨਕ ਮੂੰਹ ਹੈ ਧੁੰਦ ਦਾ, ਕਹਿੰਦੇ ਦਾਂਦੀ ਬੜੇ ਬੜੇ ਲੰਮੇ ਸਨ, ਅੱਖਾਂ ਲਾਲ ਸੁਰਖ, ਸਿਰ ਦੇ ਕੇਸ ਖਿਲਰੇ ਹੋਏ, ਦਾਨਵ ਹੈ ਰਾਕਸ਼ ਹੈ। ਤੇ ਉਸ ਵਕਤ ਧੁੰਦ ਦਾਨਵ ਬੋਲਿਆ ਰਾਜੇ ਖਵਾਕ ਨੂੰ, ਕਹਿਣ ਲੱਗਾ,
ਕਮਨ ਤੂੰ
ਆਹੈ, ਕਹਿਣ ਲੱਗਾ ਹੇ ਰਾਜਾ ਤੂੰ ਕੌਣ ਹੈ। ਨਾਲੇ ਮੁਸਕਰਾ ਰਿਹਾ ਰਾਜੇ ਵੱਲ ਵੇਖ ਕੇ ਖਵਾਕ ਵੱਲ, ਤੇ ਨਾਲੇ ਦਾਨਵ ਪੁੱਛ ਰਿਹਾ, ਕਹਿੰਦਾ ਹੇ ਰਾਜਾ ਤੂੰ ਕੌਣ ਹੈ, ਕਿੱਥੋਂ ਚੱਲ ਕੇ ਆਇਆ ਹੈ।
ਮਮ ਪਰਾਕਰਮ ਕੋ ਤੂੰ ਨੈ ਲਹੈ,
ਲੱਗਦਾ ਤੈਨੂੰ ਮੇਰੇ ਪਰਾਕਰਮ ਦਾ ਨਹੀਂ ਪਤਾ, ਲੱਗਦਾ ਤੈਨੂੰ ਮੇਰੀਆਂ ਬਾਹਾਂ ਦੇ ਬਲ ਦਾ ਨਹੀਂ ਪਤਾ ਕਿ ਮੈਂ ਕਿੰਨਾ ਤਾਕਤਵਰ ਹਾਂ, ਮੈਂ ਕਿੰਨਾ ਬਲਵਾਨ ਹਾਂ, ਲੱਗਦਾ ਤੈਨੂੰ ਮੇਰੇ ਬਲ ਬਾਰੇ ਨਹੀਂ ਪਤਾ ਲੱਗਾ।
ਇੱਕ ਗਲਾਸ ਵੀ ਹੋਏ ਨਾ ਮੇਰਾ,
ਇਹ ਤੈਨੂੰ ਚੁੱਕ ਕੇ ਮੈਂ ਆਪਣੇ ਮੂੰਹ ਵਿਚ ਪਾ ਲਵਾਂ ਰਾਜਾ ਇਖਵਾਕ, ਤੇ ਤੂੰ ਮੇਰੀ ਇੱਕ ਗ੍ਰਾਹੀ ਵੀ ਨਹੀਂ ਬਣਦਾ, ਏਡਾ ਕਹਿ ਮੇਰੇ ਸਾਹਮਣੇ, ਤੂੰ ਇੱਕ ਗ੍ਰਾਹੀ ਵੀ ਮੇਰੀ ਨਹੀਂ ਬਣਦਾ ਜੇ ਤੈਨੂੰ ਚੁੱਕ ਕੇ ਮੈਂ ਆਪਣੇ ਮੂੰਹ ਵਿਚ ਪਾ
ਲਵਾਂ। ਮੂਰ ਬਡੇਰਾ,
ਉਹ ਮੂਰਖਤਾ ਕਰਦਾ ਆਪਣੇ ਮਨ ਦੇ ਵਿਚ, ਮੂਰਖਤਾ ਧਾਰਨ ਕਰਕੇ ਕੀ ਖੜਾ ਮੇਰੇ ਸਾਹਮਣੇ, ਮੇਰੇ ਸਾਹਮਣੇ ਖਲੋਣ ਦੀ ਤਾਕਤ ਹੈ ਤੇਰੇ ਵਿਚ, ਤੂੰ ਤਾਂ ਮੇਰੀ ਇੱਕ ਗ੍ਰਾਹੀ ਵੀ ਕੋਈ ਨਹੀਂ ਕਿ ਮੈਂ ਤੈਨੂੰ ਆਪਣੇ ਮੂੰਹ ਵਿਚ ਪਾ ਕੇ ਚੱਬ ਲਵਾਂ, ਇਸ ਕਰਕੇ ਤੂੰ ਕਿਉਂ ਮੂਰਖਤਾ ਕਰਕੇ ਮੇਰੇ ਸਾਹਮਣੇ ਖੜਾ ਹੋਇਆ।
ਸੁਭ ਤੇ ਸ਼ੇਰ ਕਿਉਂ ਆਨ ਜਗਾਵਾ,
ਸੁੱਤੇ ਪਏ ਸ਼ੇਰ ਨੂੰ ਆ ਕੇ ਤੂੰ ਕਿਉਂ ਜਗਾ ਦਿੱਤਾ, ਮੈਂ ਤਾਂ ਸੁੱਤਾ ਪਿਆ ਸੀ ਤੇ ਸੁੱਤੇ ਪਏ ਸ਼ੇਰ ਨੂੰ ਆ ਕੇ ਤੂੰ ਕਿਉਂ ਜਗਾ ਦਿੱਤਾ, ਇਹ ਤਾਂ ਤੂੰ ਬੜੀ ਵੱਡੀ ਮੂਰਖਤਾ ਕੀਤੀ, ਇਹ ਬੜੀ ਵੱਡੀ ਅਲਪਗਤਾ ਕੀਤੀ ਕਿ ਤੂੰ ਸੁੱਤੇ ਪਏ ਸ਼ੇਰ ਨੂੰ ਜਗਾ ਦਿੱਤਾ ਹੈ।
ਮੈਂ ਸਗਰੋ ਸੁਰ ਕਟਕ ਪਲਾਵਾ,
ਮੈਂ ਵੱਡੇ ਵੱਡੇ ਦੇਵਤਿਆਂ ਦੀਆਂ ਫੌਜਾਂ ਭਜਾ ਦਿੱਤੀਆਂ, ਉਹ ਨਹੀਂ ਮੇਰੇ ਨਾਲ ਲੜ ਸਕੇ, ਤੂੰ ਕੌਣ ਹੈ ਲੜਨ ਵਾਲਾ, ਵੱਡੇ ਵੱਡੇ ਦੇਵਤੇ ਰਾਜੇ ਇੰਦਰ ਵਰਗੇ ਉਹ ਮੇਰੇ ਨਾਲ ਨਹੀਂ ਲੜ ਸਕੇ, ਉਹ ਮੇਰੇ ਸਾਹਮਣੇ ਨਹੀਂ ਖਲੋ ਕੇ ਲੜ ਸਕੇ, ਤੇ ਤੂੰ ਮੇਰੇ ਸਾਹਮਣੇ ਕੀ ਲੜੇਗਾ, ਕੀ ਜੰਗ ਕਰੇਗਾ।
ਕੋਨੇ ਅਟਕਿਓ ਮੋਹੇ ਅਗਾਰੇ, ਮਮ ਡਰ ਤੀਨ ਲੋਕ ਮੈਂ ਭਾਰੇ,
ਮੇਰੇ ਸਾਹਮਣੇ ਤਾਂ ਵੱਡੇ ਵੱਡੇ ਦੇਵਤੇ ਤੇ ਉਹਨਾਂ ਦੀਆਂ ਫੌਜਾਂ ਵੀ ਨੱਠ ਗਈਆਂ ਨੇ, ਕੋਈ ਮੇਰੇ ਸਾਹਮਣੇ ਅਟਕ ਨਹੀਂ ਸਕਿਆ, ਖਲੋ ਨਹੀਂ ਸਕਿਆ, ਮੇਰਾ ਡਰ ਤਾਂ ਤਿੰਨਾਂ ਲੋਕਾਂ ਵਿਚ ਵਰਤਦਾ, ਤਿੰਨਾਂ ਲੋਕਾਂ ਵਿਚ ਹੇ ਰਾਜਾ, ਤਿੰਨਾਂ ਲੋਕਾਂ ਵਿਚ ਮੇਰਾ ਡਰ ਮੰਨਿਆ ਜਾਂਦਾ, ਤਰਲੋਕੀ ਵਿਚ ਮੇਰਾ ਸਿੱਕਾ ਚੱਲਦਾ, ਮੇਰਾ ਭੈ ਮੰਨਿਆ ਜਾਂਦਾ।
ਤੈਂ ਕੈਸੇ ਕਰ ਜਾਣਿਓ ਨਾਹੀ,
ਤੈਨੂੰ ਕਿਵੇਂ ਨੀ ਪਤਾ ਲੱਗਾ ਮੇਰੇ ਬਲ ਬਾਰੇ, ਮੇਰਾ ਬਲ ਤਾਂ ਤਿੰਨਾਂ ਲੋਕਾਂ ਵਿਚ ਚੱਲਦਾ, ਤਿੰਨੇ ਲੋਕ ਮੇਰਾ ਡਰ ਮੰਨਦੇ ਨੇ, ਤੈਨੂੰ ਨੀ ਪਤਾ ਲੱਗਾ, ਤੈਨੂੰ ਭਲਾ ਮੇਰੇ ਡਰ ਮੇਰੇ ਬਲ ਬਾਰੇ ਕਿਉਂ ਨੀ ਪਤਾ ਲੱਗਾ।
ਆਨ ਪਰਿਓ ਜਮ ਕੇ ਮੁਖ ਮਾਏ,
ਤੂੰ ਤਾਂ ਆਪ ਜਾਣ ਬੁੱਝ ਕੇ ਜਮ ਦੇ ਮੂੰਹ ਵਿਚ ਆ ਪਿਆ ਰਾਜਾ ਇਖਵਾਕ, ਤੂੰ ਆਪ ਜਾਣ ਬੁਝ ਕੇ ਮਰਨ ਦੀ ਤਿਆਰੀ ਕਰਕੇ ਮੂੰਹ ਵਿਚ ਮੌਤ ਦੇ ਮੂੰਹ ਵਿਚ ਆਣ ਪਿਆ, ਜਮ ਦੇ ਮੂੰਹ ਵਿਚ ਆਣ ਪਿਆ ਹੈ।
ਸੁਣਤ ਨ੍ਰਿਤ ਨੇ ਧੀਰਜ ਛੋੜਾ,
ਇਹ ਸੁਣ ਕੇ ਰਾਜੇ ਖਵਾਕ ਨੇ ਆਪਣਾ ਧੀਰਜ ਨਹੀਂ ਛੱਡਿਆ, ਕਿਉਂਕਿ ਲੜਨ ਵਾਸਤੇ ਸਰੀਰ ਨਹੀਂ, ਲੜਨ ਵਾਸਤੇ ਧੀਰਜ ਦੀ ਲੋੜ ਹੁੰਦੀ। ਭਾਵੇਂ ਕਮਜ਼ੋਰ ਸਰੀਰ ਹੋਵੇ ਜਾਂ ਧੀਰਜ ਹੋਵੇ, ਤੇ ਧੀਰਜਵਾਨ ਪੁਰਖ ਹੀ ਜੰਗ ਦੇ ਮੈਦਾਨ ਵਿਚ ਲੜ ਸਕਦਾ ਖਲੋ ਕੇ। ਕੇਵਲ ਸਰੀਰ ਦੀ ਤਾਕਤ ਉਥੇ ਕੰਮ ਨਹੀਂ ਕਰਦੀ, ਉਥੇ ਧੀਰਜ ਦਾ ਜ਼ੋਰ ਵੀ ਚੱਲਦਾ। ਉਸ ਵਕਤ ਰਾਜੇ ਖਵਾਕ ਨੇ ਆਪਣਾ ਧੀਰਜ ਨਹੀਂ ਛੱਡਿਆ, ਆਪਣੇ ਮਨ ਦਾ ਹੌਸਲਾ ਨਹੀਂ ਤਿਆਗਿਆ। ਚਾਹੇ ਦਾਨਵ ਬੜਾ ਭਿਆਨਕ ਸੀ, ਏਦਾਂ ਜਾਪਦਾ ਸੀ ਜਿਵੇਂ ਸਾਹਮਣੇ ਪਹਾੜ ਹੀ ਖੜਾ, ਵੇਖਦਿਆਂ ਡਰ ਲੱਗਦਾ ਸੀ ਉਹਨੂੰ, ਪਰ ਰਾਜੇ ਖਵਾਕ ਨੇ ਵੇਖ ਕੇ ਆਪਣੇ ਮਨ ਵਿਚ ਉਹਦਾ ਡਰ ਨਹੀਂ ਰੱਖਿਆ, ਸਗੋਂ ਬੜਾ ਭਾਰੀ ਧੀਰਜ ਧਾਰਨ ਕਰਕੇ ਖਲੋਤਾ ਰਿਹਾ।
ਕਯੋ ਬਾਕ ਜੇ ਮੈਂ ਬਲ ਥੋਰਾ,
ਬੋਲਿਆ ਰਾਜਾ ਇਖਵਾਕ ਦਾਨਵ ਨੂੰ ਪ੍ਰੇਰ ਕੇ, ਕਹਿਣ ਲੱਗਾ ਹੇ ਧੁੰਦ ਦਾਨਵ, ਜੇ ਮੈਂ ਤੇਰੇ ਸਾਹਮਣੇ ਬਲ ਕਰਕੇ ਥੋੜਾ ਹਾਂ, ਜੇ ਮੇਰੇ ਕੋਲ ਤਾਕਤ ਥੋੜੀ ਹੈ ਤੇਰੇ ਕਰਕੇ, ਤੇਰੇ ਸਾਹਮਣੇ ਮੇਰੇ ਵਿਚ ਤਾਣ ਥੋੜਾ ਤੇ ਬਲ ਥੋੜਾ ਹੈ,
ਤੋ ਧਰਮ ਛਤਰੀ ਕੋ ਮੇਰਾ,
ਪਰ ਫਿਰ ਵੀ ਮੇਰਾ ਧਰਮ ਛਤਰੀਆਂ ਦਾ ਧਰਮ ਹੈ, ਮੈਂ ਛਤਰੀ ਦਾ ਪੁੱਤਰ ਹਾਂ। ਭਾਵੇਂ ਮੈਂ ਤੇਰੇ ਸਾਹਮਣੇ ਬਲ ਕਰਕੇ ਛੋਟਾ ਪ੍ਰਤੀਤ ਹੁੰਨਾ, ਤੇਰਾ ਸਰੀਰ ਬੜਾ ਵੱਡਾ, ਮੇਰਾ ਸਰੀਰ ਤੇਰੇ ਸਾਹਮਣੇ ਬਿਲਕੁਲ ਕਣਕ ਦੇ ਦਾਣੇ ਦੇ ਸਮਾਨ ਹੈ, ਤੇ ਮੈਂ ਤੇਰੇ ਮੂੰਹ ਦੀ ਇਕ ਗ੍ਰਾਹੀ ਵੀ ਨਹੀਂ ਬਣ ਸਕਦਾ, ਪਰ ਹੇ ਧੁੰਦ ਦਾਨਵ, ਪਰ ਮੇਰਾ ਜਿਹੜਾ ਧਰਮ ਹੈ ਉਹ ਛਤਰੀ ਦਾ ਧਰਮ ਹੈ, ਮੈਂ ਛਤਰੀ ਦਾ ਧਰਮ ਪਾਲਿਆ ਹੈ।
ਕਰਹੋ ਸੰਗਰ ਘੋਰ ਕਨੇਰਾ,
ਮੈਂ ਤੇਰੇ ਨਾਲ ਘੋਰ ਸੰਗਰ ਕਰਾਂਗਾ, ਜਦੋਂ ਤੱਕ ਮੇਰੇ ਸਰੀਰ ਵਿਚ ਪ੍ਰਾਣ ਨੇ ਸਵਾਸ ਨੇ ਉਦੋਂ ਤੱਕ ਮੈਂ ਤੇਰੇ ਨਾਲ ਭਿਆਨਕ ਜੰਗ ਕਰਾਂਗਾ, ਯੁੱਧ ਕਰਾਂਗਾ।
ਦੇਵ ਅਧੀਨ ਹਾਰ ਅਰ ਜੀਤ,
ਹਾਰ ਤੇ ਜਿੱਤ ਹੈ ਇਹ ਤਾਂ ਪ੍ਰਮਾਤਮਾ ਦੇ ਹੱਥ ਵਿਚ ਹੈ, ਉਹਨੇ ਕਿਹਨੂੰ ਦੇਣੀ ਹੈ ਇਹ ਤਾਂ ਪਰਮੇਸ਼ਰ ਜਾਣਦਾ। ਉਹ ਚਾਹੇ ਤੇ ਇੱਕ ਨਿੱਕੀ ਜਿਹੀ ਕੀੜੀ ਨੂੰ ਇੰਨੀ ਸ਼ਕਤੀ ਦੇ ਸਕਦਾ ਕਿ ਹਾਥੀ ਨੂੰ ਮਾਰ ਕੇ ਖਤਮ ਕਰ ਸਕਦੀ ਹੈ, ਜੋ ਚਾਹੇ ਤੇ ਕੀੜੇ ਨੂੰ ਏਡੀ ਵੱਡੀ ਪਾਤਸ਼ਾਹੀ ਦੇ ਸਕਦਾ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਹ, ਵੱਡਿਆਂ ਵੱਡਿਆਂ ਲਸ਼ਕਰਾਂ ਨੂੰ ਸਵਾਹ ਕਰਕੇ ਰੱਖ ਸਕਦਾ ਇੱਕ ਕੀੜਾ, ਜੇ ਪ੍ਰਮਾਤਮਾ ਉਹਨੂੰ ਸ਼ਕਤੀ ਦੇ ਦੇਵੇ। ਹਾਰ ਤੇ ਜਿੱਤ ਦੈਵ ਸ਼ਕਤੀ ਪ੍ਰਮਾਤਮਾ ਦੇ ਅਧੀਨ ਹੈ, ਉਹ ਤਾਂ ਉਹਨੂੰ ਪਤਾ ਹੈ ਕਿ ਕਿਹਨੂੰ ਹਾਰ ਦੇਣੀ ਹੈ ਤੇ ਕਿਹਨੂੰ ਜਿੱਤ ਦੇਣੀ ਹੈ।
ਅਸਕੈ ਕਰ ਤਰ ਕ੍ਰੋਧ ਸੁਚੀਤ,
ਇਦਾਂ ਕਹਿ ਕੇ ਰਾਜੇ ਖਵਾਕ ਨੇ ਬੜਾ ਭਾਰੀ ਕ੍ਰੋਧ ਧਾਰਨ ਕੀਤਾ, ਆਪਣੇ ਹਿਰਦੇ ਵਿਚ ਵੀ ਰਸ ਧਾਰਨ ਕੀਤਾ ਹੈ।
ਸ਼ਸਤਰ ਪ੍ਰਹਾਰਨ ਆਇਸ ਦੀਨ,
ਆਪਣੀ ਸਾਰੀ ਫੌਜ ਨੂੰ ਆਗਿਆ ਕੀਤੀ, ਕਹਿੰਦਾ ਮਾਰ ਮੁਕਾਓ ਇਹਨੂੰ ਦਾਨਵ ਨੂੰ, ਸ਼ਸਤਰ ਚਲਾਓ, ਜਿੰਨੇ ਵੱਧ ਤੋਂ ਵੱਧ ਸ਼ਸਤਰ ਨੇ ਚਲਾ ਕੇ ਸਰਾਕਸ਼ ਨੂੰ ਮਾਰ ਮੁਕਾਓ।
ਛੋਟੇ ਤੀਰ ਤੀਖਣ ਤਨ ਲੀਨ,
ਬੜੇ ਤਿੱਖੇ ਤੀਰ ਉਸ ਵੇਲੇ ਚਲਾਏ ਸਿਪਾਹੀਆਂ ਨੇ, 21,000 ਦੇ ਲੜਕੇ ਸੀ ਉਹਨਾਂ ਨੇ ਵੀ ਤੀਰ ਚਲਾਏ, ਰਾਜੇ ਖਵਾਕ ਨੇ ਵੀ ਬੜੇ ਤੀਰ ਚਲਾਏ, ਉਹ ਤੀਰ ਜਾ ਕੇ ਦਾਨਵ ਦੇ ਸਰੀਰ ਵਿਚ ਵੱਜੇ ਹਨ।
ਨ੍ਰਿਪ ਕੇ ਸੁਤਨ ਅਗਾਰੀ ਘੇਰਾ, ਮਹਾਸ਼ਸਤਰ ਛੋਰੇ ਇੱਕ ਬੇਰਾ,
ਜਿਹੜੇ ਰਾਜੇ ਖਵਾਕ ਦੇ ਲੜਕੇ ਸੀ ਉਹ ਅੱਗੇ ਸਭ ਤੋਂ ਮੂਹਰੇ ਨੇ, ਸਭ ਤੋਂ ਅੱਗੇ ਹੋ ਕੇ ਉਹਨਾਂ ਨੇ ਦਾਨਵ ਨੂੰ ਘੇਰਾ ਪਾਇਆ ਹੋਇਆ, ਚਾਰੇ ਪਾਸੇ ਦਾਨਵ ਦੇ ਘੇਰਾ ਪਾਈ, 21,000 ਲੜਕੇ ਖਲੋਤੇ, ਨਾਲ ਉਹਨਾਂ ਦੇ ਫੌਜਾਂ ਵੀ ਨੇ, ਬੜੇ ਸ਼ਸਤਰ ਤੇ ਅਸਤਰ ਉਹਨਾਂ ਨੇ ਉਸ ਵਕਤ ਧੁੰਦ ਦਾਨਵ ਤੇ ਚਲਾਏ ਨੇ, ਅਨੇਕਾਂ ਸ਼ਸਤਰ ਤੇ ਅਸਤਰ ਛੱਡੇ ਹਨ।
ਅਨੇਕ ਬੜੇ ਬਰਖਾਏ,
ਬੜੇ ਬਾਣ ਤੇ ਤੀਰ ਇੱਕੋ ਵੇਰੀ ਜਿਵੇਂ ਮੀਂਹ ਪੈਂਦਾ ਨਾ, ਏਦਾਂ ਮੀਂਹ ਦੇ ਸਮਾਨ ਇੱਕੋ ਵੇਰੀ ਹਜ਼ਾਰਾਂ ਤੀਰ ਉਹ ਰਾਜੇ ਖਵਾਕ ਦੀ ਫੌਜ ਨੇ ਚਲਾਏ ਹਨ।
ਪਰਗ ਪਸੁੰਡੀ ਕੋਮਰ ਛਾਏ,
ਪਰਗ ਨਾਮ ਦਾ ਇੱਕ ਸ਼ਸਤਰ ਹੁੰਦਾ ਜਿਹਨੂੰ ਆ ਵੱਡਾ ਭਾਲਾ ਕਹਿ ਦਿੰਦੇ ਨੇ, ਤੇ ਫਿਰ ਪਸੁੰਡੀ ਆਦਿਕ ਕਹਿੰਦੇ ਨੇ ਜਿਹਨੂੰ ਗੋਫੀਆ ਕਹਿੰਦੇ ਹਨ, ਉਹ ਗੋਫੀਏ ਦੇ ਨਾਲ ਵੀ ਕਹਿੰਦੇ ਵੱਡੇ ਵੱਡੇ ਪੱਥਰ ਗੋਫੀਏ ਵਿਚ ਪਾ ਕੇ ਵਗਾਹ ਵਗਾਹ ਕੇ ਸੁੱਟ ਕੇ ਦਾਨਵ ਨੂੰ ਮਾਰਦੇ ਨੇ, ਫਿਰ ਬਰਛੀਆਂ ਚੱਲਦੀਆਂ ਨੇ, ਤੋਮਰ ਕਹਿੰਦੇ ਨੇ ਬਰਛੀਆਂ ਨੂੰ, ਬਰਛੀਆਂ ਚੱਲਦੀਆਂ ਨੇ ਅਨੇਕਾਂ ਪ੍ਰਕਾਰ ਦੀਆਂ ਬਰਛੀਆਂ ਨਾਲ ਇਹਨੂੰ ਵਿੰਨ ਸੁੱਟਿਆ ਹੈ।
ਅਨਕ ਪ੍ਰਹਾਰ ਗਦਾ ਕੋ ਕੀਨੇ,
ਲੋਹੇ ਦੇ ਗਦਾ ਬਣੇ ਹੋਏ ਸਨ ਗਦਾ, ਉਹ ਗਦਾ ਦੇ ਨਾਲ ਕਹਿੰਦੇ ਅਨੇਕਾਂ ਪ੍ਰਕਾਰ ਦੇ ਵਾਰ ਕੀਤੇ, ਗਦਾ ਵੀ ਮਾਰੇ ਹਨ ਬੜੇ ਇਸ ਦਾਨਵ ਦੇ।
ਸੰਗ ਖੜਗ ਤੇ ਕਰ ਖਰ ਲੀਨੇ,
ਫਿਰ ਖੜਗ ਤਿੱਖੀਆਂ ਤੇਗਾਂ ਹਨ ਉਹਨਾਂ ਦੇ ਹੱਥਾਂ ਵਿਚ, ਉਹ ਤੇਗਾਂ ਨਾਲ ਵੀ ਵਾਰ ਕਰਦੇ, ਜਿੰਨੇ ਜੋਗੇ ਸਨ ਵਾਰ ਕਰਕੇ ਅੱਗੇ ਹੋ ਕੇ ਵਾਰ ਕਰਦੇ ਨੇ, ਤੇਗਾਂ ਦੇ ਨਾਲ ਵੀ ਵਾਰ ਕਰਦੇ ਹਨ।
ਆਦਤ ਸੰਕੇ ਅਨੇਕ ਬਜਾਏ,
ਅਨੇਕਾਂ ਪ੍ਰਕਾਰ ਦੇ ਵਾਜੇ ਵੱਜਦੇ ਨੇ, ਸੰਖ ਵੱਜਦੇ ਨੇ, ਇਹ ਸੰਖ ਤੇ ਵਾਜੇ ਇਸ ਕਰਕੇ ਵੱਜਦੇ ਨੇ ਜਿਨ੍ਹਾਂ ਨੂੰ ਸੁਣ ਕੇ ਫੌਜਾਂ ਵਿਚ ਉਤਸ਼ਾਹ ਜਾਗਦਾ, ਆ ਨਗਾਰਾ ਵੱਜਦਾ ਹੈ ਜਾਂ ਰਣ ਸਿੰਘੇ ਵੱਜਦੇ ਨੇ, ਹੋਰ ਸਾਜ ਵੱਜਦੇ ਨੇ, ਢੋਲ ਵੱਜਦੇ ਨੇ, ਇਹਨੂੰ ਸੁਣ ਕੇ ਜਿਹੜੇ ਜੰਗ ਦੇ ਮੈਦਾਨ ਵਿਚ ਸੂਰਮੇ ਲੜਦੇ ਨੇ ਉਹ ਸਮੋਹਿਤ ਹੋ ਜਾਂਦੇ ਨੇ, ਤੇ ਸਮੋਹਨ ਹੋ ਕੇ ਸਮੋਹਿਤ ਹੋ ਕੇ ਫਿਰ ਉਹ ਜੰਗ ਦੇ ਮੈਦਾਨ ਵਿਚ ਲੜਦੇ ਨੇ ਇਕ ਰਸ ਬਿਰਤੀ ਰੱਖ ਕੇ। ਤੋ ਇਸ ਪ੍ਰਕਾਰ ਨਾਲ ਬੜੇ ਬੜੇ ਸੰਖ ਵੱਜ ਰਹੇ ਨੇ, ਨਗਾਰੇ ਵੱਜ ਰਹੇ ਨੇ, ਹੋਰ ਵੀ ਅਨੇਕਾਂ ਪ੍ਰਕਾਰ ਦੇ ਨਾਦ ਤੇ ਸਾਜ ਜਿਹੜੇ ਨੇ ਉਹ ਵੱਜ ਰਹੇ ਨੇ।
ਮਚਿਓ ਕੁਲਾਹਲ ਰਾਣੇ ਅਧਕਾਏ,
ਕੁਲਾਹਲ ਮਚਿਆ ਜੰਗ ਦੇ ਮੈਦਾਨ ਵਿਚ ਇਕ ਵਾਰੀ ਬਹੁਤ ਜ਼ਿਆਦਾ ਫਤੂਰ ਮਚਿਆ ਹੈ।
ਕਰਿਓ ਧੁੰਦ ਨੇ ਕ੍ਰੋਧ ਬਡੇਰੇ,
ਇਧਰੋਂ ਜੇ ਫੌਜ ਨੇ ਹਮਲਾ ਕੀਤਾ ਤੇ ਉਧਰੋਂ ਧੁੰਦ ਦਾਨਵ ਨੇ ਵੀ ਬੜਾ ਗੁੱਸਾ ਕੀਤਾ।
ਸ਼ਸਤਰ ਲਗੇ ਤਨ ਤਸੇ ਕਨੇਰੇ,
ਸਰੀਰ ਵਿਚ ਕਈ ਸ਼ਸਤਰ ਬਰਛੀਆਂ ਭਾਲੇ ਨੇਜੇ ਤੀਰ, ਸੈਂਕੜਿਆਂ ਦੀ ਗਿਣਤੀ ਚ ਚੱਲੇ ਸਰੀਰ ਚ ਵੱਜੇ ਸੀ। ਆਖਿਰਕਾਰ ਧੁੰਦ ਦਾਨਵ ਦਾ ਸਰੀਰ ਵੀ ਜ਼ਖਮੀ ਹੋਇਆ, ਉਹ ਜਿੰਨੇ ਸ਼ਸਤਰ ਅਸਤਰ ਉਹਦੇ ਸਰੀਰ ਦੇ ਵਿਚ ਵੱਜੇ ਤੇ ਧਸੇ ਹਨ।
ਕ੍ਰੋਧ ਬਡੇਰੇ ਕੋ ਪਾਇਨ ਤੇ ਪਕੜ ਬਗਾਇਓ,
ਉਹਦੇ ਬੜਾ ਗੁੱਸੇ ਵਿਚ ਆਇਆ ਜਦੋਂ ਸਰੀਰ ਜ਼ਖਮੀ ਹੋਇਆ ਨਾ, ਧੁੰਦ ਦਾਨਵ ਦੇ ਸਰੀਰ ਚ ਸ਼ਸਤਰ ਅਸਤਰ ਵੱਜੇ, ਗੁੱਸੇ ਵਿਚ ਆ ਕੇ ਨੇ ਕਈ ਸਿਪਾਹੀਆਂ ਨੂੰ ਪੈਰਾਂ ਤੋਂ ਪਕੜ ਲਿਆ, ਪੈਰਾਂ ਤੋਂ ਫੜ ਫੜ ਕੇ ਚੁੱਕ ਚੁੱਕ ਕੇ ਵਗਾ ਵਗਾ ਕੇ ਦੂਰ ਸੁੱਟਣ
ਲੱਗਾ ਹੈ, ਪਟਕਾਇਓ
ਫੜ ਕੇ ਪਟਕੀਰ ਕੇ ਜ਼ਮੀਨ ਨਾਲ ਮਾਰਿਆ, ਤੇ ਪਟਕ ਕੇ ਜ਼ਮੀਨ ਤੇ ਜਦੋਂ ਸੁੱਟਦਾ ਨਾਲ ਹੀ ਉਹਦਾ ਸਰੀਰ ਖੱਖੜੀ ਵਾਂਗਰ ਫਿਸ ਜਾਂਦਾ ਜਿਹਨੂੰ ਵੀ ਸੁੱਟਦਾ। ਕਹਿੰਦੇ ਪਕੜ ਕੇ ਕਈਆਂ ਨੂੰ ਵਗਾ ਵਗਾ ਕੇ ਦੂਰ ਸੁੱਟਿਆ ਤੇ ਕਈਆਂ ਨੂੰ ਪਟਕੀਰ ਕੇ ਜ਼ਮੀਨ ਤੇ ਸੁੱਟਿਆ ਹੈ।
ਉਹ ਪਾਇਨ ਸੋਂ ਦੱਤ ਗਿਰਾਏ,
ਕਈਆਂ ਨੂੰ ਪੈਰਾਂ ਥੱਲੇ ਮਿੱਧ ਕੇ ਰੱਖ ਦਿੱਤਾ, ਪੈਰ ਬੜੇ ਬੜੇ ਵੱਡੇ ਸੀ ਤਾਂ ਸਰੀਰ ਬੜਾ ਵੱਡਾ ਸੀ, ਕਈਆਂ ਨੂੰ ਤਾਂ ਆਪਣੇ ਪੈਰਾਂ ਥੱਲੇ ਮਿੱਧ ਸੁੱਟਿਆ ਨੇ, ਮਿੱਧ ਕੇ ਉਹਨਾਂ ਦੀ ਚਟਣੀ ਬਣਾ ਦਿੱਤੀ ਹੈ। ਧੱਕਾ ਮਾਰ ਕੇ ਇੱਕੋ ਹੂਰਾ ਮਾਰਦਾ, ਮੁੱਕਾ ਮਾਰਦਾ ਤੇ ਪ੍ਰਾਣ ਕੱਢ ਕੇ ਰੱਖ ਦਿੰਦਾ ਹੈ।
ਕੀਤਕ ਕੋ ਪਖਨ ਕਰ ਲੀਨਸ,
ਚੁੱਕ ਚੁੱਕ ਕੇ ਮੂੰਹ ਵਿਚ ਪਾ ਕੇ ਪੇਟ ਚ ਨਿਗਲ ਗਿਆ, ਰਾਖਸ਼ ਹੈ। ਤੋ ਉਸ ਵਕਤ ਕਹਿੰਦੇ ਕਈਆਂ ਨੂੰ ਤਾਂ ਇਹਨੇ ਕਈ ਸਿਪਾਹੀ ਚੁੱਕ ਕੇ ਮੂੰਹ ਵਿਚ ਪਾ ਲਏ, ਉਹਨਾਂ ਨੂੰ ਦੰਦਾਂ ਥੱਲੇ ਚੱਬ ਕੇ ਆਪਣੇ ਪੇਟ ਵਿਚ ਨਿਗਲ ਗਿਆ ਹੈ।
ਹੱਥਾਂ
ਦੀਆਂ ਤਲੀਆਂ ਥੱਲੇ ਪਕੜ ਕੇ ਪੀਸ ਦਿੱਤਾ, ਹੱਥਾਂ ਦੀਆਂ ਤਲੀਆਂ ਥੱਲੇ ਫੜਦਾ ਤੇ ਪਕੜ ਕੇ ਮਸਲ ਕੇ ਰੱਖ ਦਿੰਦਾ, ਪੀਸ ਕੇ ਰੱਖ ਦਿੰਦਾ।
ਕੀਤਕ ਤੋਂ ਪਕੜਿਓ ਪਗ ਚੀਰਿਓ,
ਕਈਆਂ ਨੂੰ ਪੈਰ ਤੋਂ ਪਕੜ ਕੇ ਚੀਰ ਕੇ ਰੱਖ ਦਿੱਤਾ, ਸਰੀਰ ਦੋ ਫਾੜ ਕਰ ਦਿੱਤੇ ਨੇ ਨੇ।
ਕਰਦਮ ਆਮ ਕਰੋਦਰ ਬਥੀਰਿਓ,
ਇੱਕ ਵਾਰੀ ਤਾਂ ਸਾਰੇ ਪਾਸੇ ਚਿੱਕੜ ਹੀ ਚਿੱਕੜ ਹੋ ਗਿਆ ਖੂਨ ਦੇ ਨਾਲ, ਯੋਧਿਆਂ ਦੇ ਸਰੀਰਾਂ ਦੇ ਖੂਨ ਨਾਲ ਜ਼ਮੀਨ ਤੇ ਕਰਦਮ ਹੀ ਕਰਦਮ ਚਿੱਕੜ ਹੀ ਚਿੱਕੜ ਨਜ਼ਰ ਆਉਂਦਾ ਹੈ।
ਗਗਨ ਗਰਸੋਂ ਛਾ ਦਿਓ ਸਾਰਾ,
ਆਕਾਸ਼ ਗਰਦੇ ਨਾਲ ਛਾ ਗਿਆ, ਇੰਨਾ ਜ਼ਿਆਦਾ ਗਰਦਾ ਉੱਡਿਆ, ਮਿੱਟੀ ਉੱਡੀ ਹੈ ਕਿ ਉਹ ਗਰਦਾ ਮਿੱਟੀ ਆਕਾਸ਼ ਵਿਚ ਜਾ ਚੜਿਆ ਤੇ ਆਕਾਸ਼ ਵਿਚ ਛਾ ਗਿਆ ਹੈ।
ਪਕੜ ਪਕੜ ਬੱਟ ਚੀਰਤ ਡਾਰਾ,
ਬੜੇ ਬੜੇ ਸੂਰਮਿਆਂ ਨੂੰ ਫੜ ਫੜ ਕੇ ਨੇ ਚੀਰ ਸੁੱਟਿਆ, ਉਹਨਾਂ ਦੇ ਸਰੀਰ ਵਿਚਕਾਰੋਂ ਹੀ ਚੀਰ ਸੁੱਟੇ ਹਨ, ਇਹੋ ਜੇ ਬਲ ਦੇ ਨਾਲ ਇਹਨੇ ਉਹਨਾਂ ਨੂੰ ਆਪਣੇ ਹੱਥਾਂ ਨਾਲ
ਮਾਰਿਆ।
ਬੜਾ ਵੱਡਾ ਭਾਰੀ ਜੰਗ ਹੋਇਆ, ਦੋਵਾਂ ਪਾਸਿਓਂ ਜੰਗ ਹੋ ਰਿਹਾ।
ਮਾਰ ਮਾਰ ਬੋਲੇ ਪਤ ਬ੍ਰਿੰਦਾ,
ਜਿੰਨੇ ਸੂਰਮੇ ਨੇ, ਬਹਾਦਰ ਨੇ, ਯੋਧੇ ਨੇ, سارے کہندے مار لو مار لو مار لو. مار بکارے دی آواز چارے پاسے سنی جا رہی ہے.
کمبھکرن جی دوسرے بھائیو
مانو جی میں دوسرا کمبھکرن ہوئے. کمبھکرن دا شریر بھی بڑا بڑا سی. کہندے مانو اے جڑا تند دانو ہے اے دوسرا کمبھکرن ہے. تے جویں کمبھکرن نے بڑا جنگ لڑیا سی او دے سوان کہندے اے بھی جنگ لڑ رہا ہے دوسرا کمبھکرن ہی جاپدا ہے.
کھڑے دینت رس جس کو چھیو
کہندے دینت کھڑے نے کھرو دینت دینت کھڑا ہویا تے غصے وچ ادا نیترے دے لال سرخ ہو رہے نے بہت زیادہ بھاری غصے وچ کھڑا ہویا ہے.
امپرا کرم جب کین مہانا
کیتا انہیں جدوں بڑا بھاری پرا کرم کیتا بہت زیادہ زور تے تان دے نال بہت ساریاں فوجاں مسل سٹیاں دل سٹیاں.
راجا پتر گیا یدھ نانا
ادھر جڑے راجے خواک دے لڑکے سی 21,000 لڑکا سی او دا انہاں نے بھی نانا پرکار دے شستر تے استر پکڑے نے اپنے پتا دی آگیا انوسار اگے ہو کے دانو نال لڑن لگے ہن.
جم گر پر تے بہنگ سو سدھ بہنگ سدھار
جویں کسے پہاڑ دے اتے پنچھی آؤندے نے نا اڈ اڈ کے ادا جڑا شریر سی او ہے پہاڑ وانگر. راجے خواک دے لڑکے پنچیاں دے سمان نے چھوٹے چھوٹے پج پج کے اودے نو مارن واسطے کہندے جویں کسے پہاڑ دے اتے پنچیاں دا حملہ ہوندا پنچھی اڈ اڈ کے اوندے نے
پہنچے نکت شستر گن مارے.
اسی طرح اے راج پتر خواک دے لڑکے اگے نیڑے ہو ہو کے انیکاں پرکار دے شستر مار دے نے انیکاں پرکار دے شستر استر چلا کے مار دے ہن دانو نو.
مچی رول کچھ سنیو نہ کانا
رولا مچیا ہویا شور بہت زیادہ مچیا ہویا ہے. اینا زیادہ شور ہے بھی اپنے منہ تو کئی ہوئی گل بھی اپنے کنا نال نہیں سنی دی.
چھایو گگن مہا گن بانا
آکاش ایک واری گن بانا دے نال بانا دے نال ہی کہندے چھا گیا ہے. سارے آکاش دے وچ کہندے بہت سارے بانی بان تیر ہی تیر اڈ دے جا رہے نے.
دینت سریر بکھے پرویش
تیر اڈ کے دینت دے سریر چ پرویش کر رہے نے پر او دا کچھ نہیں بگڑدا. انہاں تیراں دے نال دانو دھند دا کچھ نہیں بگڑدا. بڑے تیر بج بج کے دے شریر چ پرویش کر رہے نے.
جتھا سرپ گر بڑا وشیش
دے شریر دے وچ تیر پرویش کر دے نے. پیندے مانو جویں کسے پہاڑ دے وچ سپ پرویش کردا ہووے.
چمکے چندر ہاتھ لگ انگ
تیگا چمک دیاں نے کرپانا تلواراں چمک دیاں نے چمک دیاں ہوئیاں تلواراں بھی دے انگاں تے لگ دیاں نے. کئی نو مار دے مار دے اپنے ہی شریراں تے مار بیندے نے دانو دا کچھ نہیں بگڑدا. کئی اپنے شریراں نو کٹی جا رہے نے وڈی جا رہے نے.
جن تڑتا پڑتی گر شنگا
کہندے او تلواراں جڑیاں لے کے جدو پیندے نے نا دانو تے اتنا جاپدا ہے جویں کسے پہاڑ دے اتے بجلی ٹوٹ کے پیندی ہے. کالے شاہ دا رنگ سی پہاڑ وانگر ہی کالا ہے تے کہندے بجلی سمان چمک دیاں تیگاں ایدے تے ٹوٹ کے پیندیاں ہن.
پرگ شکت تومر بد پالے
پرگ دا گدا چل دے نے. شکت کہندے نے برچیاں نو چھوٹیاں برچیاں تومر وڈے برچے بڑے بڑے وڈے پالے او چل دے نے او چلا چلا کس دانو نو مار دے ہن.
اتے بار ایک دینت کرالے
اس بھیانک کرال دانو نو مارن واسطے بڑے بڑے شستر استر او سور میں بہادر چلا چلا کے مار رہے نے.
تند کرود تے اد کو مہا
جڑا تند دانو ہے بھی بڑا غصے وچ بڑے کرود وچ ہے کہ انہاں دی اتنی طاقت میرے نال لڑن آئے نے. میں تا وڈے وڈے دیوتیاں نو اپنے سامنے نہیں کھلون دتا. اے تا سادھارن جے منکھ نے اے میرے نال کی لڑن گے کی جنگ کرن گے. تو تند دانو بھی بڑا غصے وچ ہے ਅਜਕ ਕ੍ਰੋਧ ਕਰਕੇ ਬੜਾ ਉਮਾ ਵਿਚ ਆ ਕੇ ਮਾਰ ਰਿਹਾ।
ਸੁਪਟਨ ਮਾਰਤ ਬੋਰਨ ਮਹਾ,
ਬੜੇ ਸੂਰਮਿਆਂ ਨੂੰ ਜੰਗ ਦੇ ਮੈਦਾਨ ਵਿਚ ਮਾਰੀ ਜਾ ਰਿਹਾ, ਕੁਚਲੀ ਜਾ ਰਿਹਾ, ਤਲੀਆਂ ਥੱਲੇ ਲੈ ਕੇ ਮਸਲੀ ਜਾ ਰਿਹਾ, ਪੈਰਾਂ ਥੱਲੇ ਮਸਲਦਾ ਜਾ ਰਿਹਾ, ਚੁੱਕ ਚੁੱਕ ਕੇ ਵਗਾਹ ਵਗਾਹ ਕੇ ਸੁੱਟਦਾ, ਪਟਕੀਰ ਕੇ ਜ਼ਮੀਨ ਨਾਲ ਮਾਰ ਕੇ ਮਾਰ ਦਿੰਦਾ ਹੈ।
ਫਿਰ ਨਾ ਅਗਾਰੀ ਹੋਣ ਦੇ,
ਇਹਨੂੰ ਆਪਣੇ ਸਾਹਮਣੇ ਖਲੋਣ ਨਹੀਂ ਦਿੰਦਾ। ਏਡਾ ਬਲੀ ਹੈ ਧੁੰਦ ਦਾਨਵ ਕਿ ਕਿਸੇ ਸੂਰਮੇ ਨੂੰ, ਕਿਸੇ ਬਹਾਦਰ ਨੂੰ ਆਪਣੇ ਸਾਹਮਣੇ ਖਲੋਣ ਨਹੀਂ ਦਿੰਦਾ, ਅਟਕਣ ਨਹੀਂ ਦਿੰਦਾ। ਜਿਹੜਾ ਖਲੋਂਦਾ ਉਹਨੂੰ ਮਾਰ ਮੁਕਾਉਂਦਾ ਹੈ।
ਜਿਤ ਕਿਤ ਹੱਥ ਹੱਥ ਪਕੜਨ ਖੇਤ,
ਬੜੇ ਸੂਰਮੇ ਨੇ ਜੰਗ ਦੇ ਮੈਦਾਨ ਚ ਮਾਰ ਦਿੱਤੇ, ਰਾਜੇ ਖਵਾਕ ਦੇ ਕਈ ਲੜਕੇ ਮਾਰ ਦਿੱਤੇ ਨੇ ਰਣ ਭੂਮੀ ਵਿਚ, ਜਿਹੜੇ ਅੱਗੇ ਹੋ ਕੇ ਲੜ ਰਹੇ ਸੀ ਉਹਨਾਂ ਨੂੰ ਵੀ ਮਾਰ ਮੁਕਾਇਆ। ਏਦਾਂ ਬਹੁਤ ਸਾਰੇ ਸੂਰਮਿਆਂ ਨੂੰ ਰਣ ਖੇਤ ਵਿਚ ਇਹਨੇ ਮਾਰ ਮੁਕਾਇਆ ਹੈ।
ਮਾਰ ਮਾਰ ਕਰ ਢੇਰ ਲਗਾਇਓ, ਮਹਾਤਰਾਸ ਰਣ ਮੈਂ ਉਪਜਾਇਓ।
ਮਾਰ ਮਾਰ ਕੇ ਢਿੱਗ ਲਾ ਦਿੱਤੇ ਨੇ, ਢੇਰ ਲਾ ਦਿੱਤੇ ਨੇ, ਲਾਸ਼ਾਂ ਦੇ ਲੋਥਾਂ ਦੇ ਢੇਰ ਹੀ ਢੇਰ ਨਜ਼ਰ ਆਉਂਦੇ ਨੇ, ਔਰ ਬੜਾ ਤਰਾਸ ਬੜਾ ਡਰ ਸਾਰਿਆਂ ਦੇ ਅੰਦਰ ਇਹਨੇ ਆਪਣਾ ਪੈਦਾ ਕਰ ਦਿੱਤਾ। ਇੰਨਾ ਤਰਾਸ ਪੈਦਾ ਕੀਤਾ ਕਿ ਕਈ ਸੂਰਮੇ ਤਾਂ ਹੁਣ ਦੰਦਾਂ ਥੱਲੇ ਉਂਗਲਾਂ ਲੈ ਕੇ ਚੱਬਦੇ ਨੇ ਵੀ ਇਹਦਾ ਨਾਲ ਲੜੀਏ ਕਿਵੇਂ, ਇਹਦਾ ਮੁਕਾਬਲਾ ਕਿਵੇਂ ਕਰੀਏ। ਸਾਡੇ ਕੋਲ ਹਥਿਆਰ ਨੇ, ਇਹਦੇ ਕੋਲ ਕੋਈ ਹਥਿਆਰ ਨਹੀਂ, ਫਿਰ ਵੀ ਲੜੀ ਜਾ ਰਿਹਾ। ਕਾਇਆ ਹੀ ਇਹਦੀ ਇੰਨੀ ਵੱਡੀ ਹੈ ਵੀ ਪੈਰਾਂ ਥੱਲੇ ਮਸਲੀ ਜਾ ਰਿਹਾ, ਹੱਥਾਂ ਦੀਆਂ ਤਲੀਆਂ ਨਾਲ ਮਸਲੀ ਜਾ ਰਿਹਾ, ਪਟਕੀਰ ਪਟਕੀਰ ਕੇ ਜ਼ਮੀਨ ਤੇ ਮਾਰਦਾ ਤੇ ਸਾਹ ਕੱਢ ਕੇ ਰੱਖ ਦਿੰਦਾ, ਢੇਰਾਂ ਦੇ ਢੇਰ ਲਾ ਕੇ ਰੱਖ ਦਿੱਤੇ ਨੇ ਰਣ ਭੂਮੀ ਵਿਚ ਇਹਨੇ ਸੂਰਮਿਆਂ ਦੀਆਂ ਲੋਥਾਂ ਦੇ।
ਰੁਦਰ ਲਿਪਤ ਤਨ ਨਿਕਸੈ ਧਾਰਾ,
ਇਹਦੇ ਸਰੀਰ ਦਾ ਵੀ ਕਹਿੰਦੇ ਸਾਰੇ ਅੰਗ ਜਿਹੜੇ ਲਹੂ ਨਾਲ ਭਿੱਜੇ ਹੋਏ ਨੇ। ਸੂਰਮਿਆਂ ਦਾ ਲਹੂ ਵੀ ਇਹਦੇ ਸਰੀਰ ਤੇ ਲੱਗਾ, ਆਪਣਾ ਵੀ ਲਹੂ ਇਹਦੇ ਸਰੀਰ ਚੋਂ ਨਿਕਲਦਾ। ਜਿਹੜੇ ਸ਼ਸਤਰ ਵੱਜੇ ਨੇ, ਤੀਰ ਵੱਜੇ ਨੇ, ਕਹਿੰਦੇ ਇਹਦੇ ਸਰੀਰ ਵਿਚੋਂ ਲਹੂ ਦੀਆਂ ਧਰਾਵਾਂ ਵਗਦੀਆਂ, ਏਦਾਂ ਜਾਪਦਾ ਜਿਵੇਂ ਝਰਨੇ ਵਗ ਰਹੇ ਨੇ।
ਜਨ ਗਿਰ ਗੇਰੂ ਕੇਰ ਪਰ ਨਾਰਾ,
ਏਦਾਂ ਜਾਪਦਾ ਜਿਵੇਂ ਕਿਸੇ ਪਹਾੜ ਤੋਂ ਝਰਨਾ ਡਿੱਗਦਾ ਨਾ ਥੱਲੇ, ਏਦਾਂ ਇਹਦੇ ਸਰੀਰ ਵਿਚੋਂ ਲਹੂ ਡਿੱਗਦਾ। ਏਦਾਂ ਲਹੂ ਦੀਆਂ ਤਤੀਰੀਆਂ ਇਹਦੇ ਸਰੀਰ ਵਿਚੋਂ ਨਿਕਲ ਨਿਕਲ ਕੇ ਜ਼ਮੀਨ ਤੇ ਪੈਂਦੀਆਂ ਹਨ।
ਗਰਜਿਤ ਗਰੂ ਮੇਗ ਸਮਾਨਾ,
ਬੜੀ ਉੱਚੀ ਆਵਾਜ਼ ਵਿਚ ਗਰਜਦਾ ਧੁੰਦ ਦਾਨਵ ਜਦੋਂ ਗਰਜਦਾ, ਕਹਿੰਦੇ ਏਦਾਂ ਜਾਪਦਾ ਜਿਵੇਂ ਆਕਾਸ਼ ਵਿਚ ਬੱਦਲ ਗਰਜੇ ਹੋਣ, ਬੱਦਲਾਂ ਦੀ ਗੜਗੜਾਹਟ ਹੋਵੇ, ਉਹਨਾਂ ਦੇ ਸਮਾਨ ਇਹ ਗਰਜਦਾ ਹੈ ਉੱਚੀ ਆਵਾਜ਼ ਵਿਚ।
ਸੰਗਾਰਤ ਸੁਪਤਨ ਗੈ ਪਾਨਾ,
ਔਰ ਆਪਣੇ ਹੱਥਾਂ ਨਾਲ ਬੜੇ ਬੜੇ ਸੂਰਮਿਆਂ ਨੂੰ ਪਕੜ ਕੇ ਸੰਘਾਰੀ ਜਾ ਰਿਹਾ, ਕੱਟੀ ਜਾ ਰਿਹਾ, ਚੀਰੀ ਜਾ ਰਿਹਾ। ਬੜੇ ਬੜੇ ਸੂਰਮੇ ਰਣ ਭੂਮੀ ਵਿਚ ਇਹਨੇ ਮਾਰ ਮੁਕਾਏ ਆਪਣੇ ਹੱਥਾਂ ਨਾਲ।
ਘਾਇਲ ਪਰੇ ਕਿਤਕ ਤੜਫਾ ਮੈਂ,
ਜੰਗ ਦੇ ਮੈਦਾਨ ਵਿਚ ਘਾਇਲ ਹੋਏ ਪਏ ਨੇ ਸੂਰਮੇ, ਜ਼ਖਮੀ ਹੋਏ ਪਏ, ਤੜਫਦੇ ਨੇ, ਤੜਫਦਿਆਂ ਤੜਫਦਿਆਂ ਉਹਨਾਂ ਦੇ ਸਰੀਰਾਂ ਚੋਂ ਪ੍ਰਾਣ ਨਿਕਲਦੇ ਨੇ। ਕਈ ਘੋੜਿਆਂ ਦੇ ਪੈਰਾਂ ਥੱਲੇ ਲਤਾੜੇ ਜਾ ਰਹੇ ਨੇ, ਕਈ ਹਾਥੀਆਂ ਦੇ ਪੈਰਾਂ ਥੱਲੇ ਲਤਾੜੇ ਜਾ ਰਹੇ ਨੇ। ਏਦਾਂ ਘਾਇਲ ਹੋਏ ਜ਼ਮੀਨ ਤੇ ਪਏ, ਪਾਣੀ ਮੰਗਦੇ ਪਰ ਪੀਣ ਨੂੰ ਪਾਣੀ ਵੀ ਉਹਨਾਂ ਨੂੰ ਨਸੀਬ ਨਹੀਂ ਹੁੰਦਾ।
ਇੱਥੇ ਗਗਨ ਮੈਂ ਉਡੇ ਪਰਮਾਵੈ,
ਕਈਆਂ ਨੂੰ ਤਾਂ ਆਕਾਸ਼ ਵਿਚ ਉਡਾਈ ਜਾਂਦਾ, ਫੜ ਫੜ ਕੇ ਚੁੱਕ ਚੁੱਕ ਕੇ ਹਵਾ ਚ ਸੁੱਟੀ ਜਾਂਦਾ। ਸੈਂਕੜੇ ਲੋਥਾਂ ਤਾਂ ਕਹਿੰਦੇ ਆਕਾਸ਼ ਵਿਚ ਹੀ ਉੱਡਦੀਆਂ ਨਜ਼ਰ ਆਉਂਦੀਆਂ ਨੇ, ਆਕਾਸ਼ ਵਿਚ ਹੀ ਉੱਡਦੇ ਸੂਰਮੇ ਨਜ਼ਰ ਆ ਰਹੇ ਨੇ।
ਪੈਰਾਂ ਸੋ ਦਲ ਮਲ ਬੋਗੇਰੇ,
ਆਪਣੇ ਪੈਰਾਂ ਨਾਲ ਬੜੇ ਦਲੇ ਮਲੇ ਨੇ, ਪੈਰਾਂ ਨਾਲ ਹੀ ਦਲ ਮਲ ਕੇ ਪਤਾ ਨੀ ਕਿੰਨਿਆਂ ਕੋ ਨੂੰ ਮਾਰ ਦਿੱਤਾ। ਜਿੱਧਰ ਭੱਜ ਕੇ ਜਾਂਦਾ ਪੈਰਾਂ ਥੱਲੇ ਦਲੀ ਜਾਂਦਾ ਸੂਰਮਿਆਂ ਨੂੰ।
ਪਰਾ ਕਰਮ ਕਤ ਹੱਤੈ ਪਿਖ ਨੇਰੇ,
ਘੋੜਿਆਂ ਤੇ ਰੱਥਾਂ ਤੇ ਹਾਥੀਆਂ ਨੂੰ ਵੀ ਪੈਰਾਂ ਥੱਲੇ ਦਲੀ ਜਾਂਦਾ। ਏਡਾ ਪਰਾਕਰਮੀ ਏਡਾ ਬਲੀ ਹੈ ਕਿ ਵੱਡੇ ਵੱਡੇ ਘੋੜੇ ਤੇ ਹਾਥੀ ਵੀ ਆਪਣੇ ਪੈਰਾਂ ਥੱਲੇ ਮਿੱਧੀ ਜਾਂਦਾ ਮਸਲੀ ਜਾਂਦਾ ਹੈ।
ਹਾਥਨ ਸੋ ਹਾਥੀ ਗੈ ਮਾਰੈ,
ਹੱਥਾਂ ਦੇ ਨਾਲ ਸੁੰਡਾਂ ਤੋਂ ਹਾਥੀ ਫੜ ਲੈਂਦਾ ਤੇ ਸੁੰਡਾਂ ਤੋਂ ਪਕੜ ਕੇ ਹਾਥੀਆਂ ਨੂੰ ਆਪਸ ਵਿਚ ਫੜਾ ਫੜਾ ਕੇ ਮਾਰ ਰਿਹਾ। ਜ਼ੋਰ ਨਾਲ ਇੱਕ ਦੂਜੇ ਨੂੰ ਹਾਥੀ ਨਾਲ ਪਟਕੀਰ ਕੇ ਮਾਰ ਰਿਹਾ।
ਸਿਅੰਦਨ ਕੋ ਸਿਅੰਦਨ ਪਰ ਡਰ,
ਰਥਾਂ ਨੂੰ ਰਥਾਂ ਉੱਤੇ ਚੁੱਕ ਚੁੱਕ ਕੇ ਸੁੱਟ ਕੇ ਰਥਾਂ ਨੂੰ ਮਿੱਧੀ ਜਾਂਦਾ, ਹਾਥੀਆਂ ਨੂੰ ਹਾਥੀਆਂ ਨਾਲ ਭਿੜਾਈ ਜਾਂਦਾ, ਰਥਾਂ ਨੂੰ ਰਥਾਂ ਨਾਲ ਭਿੜਾਈ ਜਾਂਦਾ। ਏਦਾਂ ਕਹਿੰਦੇ ਰਥ ਜਿਹੜੇ ਨੇ ਚੂਰ ਕਰ ਦਿੱਤੇ ਨੇ ਇਹਨੇ।
ਗਹਿ ਤੁਰਾਂਗੇ ਤੰਗ ਬਗਾਵੇ,
ਘੋੜਿਆਂ ਨੂੰ ਲੱਤਾਂ ਤੋਂ ਪਕੜਦਾ, ਬਗਾ ਕੇ ਉੱਚਾ ਸੁੱਟ ਦਿੰਦਾ, ਇੰਨੀ ਉੱਚਾ ਸੁੱਟਦਾ ਵੀ ਉਹ ਹਵਾ ਵਿਚ ਉੱਡਦੇ ਕਿੰਨੀ ਦੇਰ ਤੱਕ ਥੱਲੇ ਜ਼ਮੀਨ ਤੇ ਨਹੀਂ ਡਿੱਗਦੇ। ਕਹਿੰਦੇ ਬਗਾ ਬਗਾ ਕੇ ਘੋੜਿਆਂ ਨੂੰ ਹਵਾ ਵਿਚ ਸੁੱਟਦਾ ਉਡਾ ਕੇ।
ਮੈਂ ਅੱਗੇ ਕੋ ਠਹਿਰਨ ਪਾਵੇ,
ਕੋਈ ਸੂਰਮਾ ਇਹਦੇ ਅੱਗੇ ਸਾਹਮਣੇ ਠਹਿਰ ਨਹੀਂ ਸਕਦਾ, ਇੰਨਾ ਲੜਿਆ ਇੰਨੀ ਬਹਾਦਰੀ ਤੇ ਦਲੇਰੀ ਨਾਲ ਲੜਿਆ ਕਿ ਕੋਈ ਸੂਰਮਾ ਇਹਦੇ ਸਾਹਮਣੇ ਖਲੋ ਨਹੀਂ ਸਕਿਆ, ਲੜ ਨਹੀਂ ਸਕਿਆ।
ਬਹੁਤ ਗਏ ਮਰ ਕੇ ਤੱਕ ਰਹੇ,
ਬਹੁਤੇ ਮਰ ਗਏ, ਬਹੁਤੀਆਂ ਫੌਜਾਂ ਮਾਰੀਆਂ ਗਈਆਂ, ਬਸ ਹੁਣ ਥੋੜੇ ਜੇ ਫੌਜ ਹੀ, ਥੋੜੀ ਗਿਣਤੀ ਮਿਣਤੀ ਦੀ ਫੌਜ ਹੀ ਬਾਕੀ ਬੀਤੀ। ਲੱਖਾਂ ਦੀ ਗਿਣਤੀ ਚ ਫੌਜ ਆਈ ਸੀ, ਜਿਹਦੇ ਚ ਬਹੁਤੇ ਸੂਰਮੇ ਜੰਗ ਦੇ ਮੈਦਾਨ ਵਿਚ ਮਾਰੇ ਗਏ ਨੇ, ਹੁਣ ਗਿਣਤੀ ਦੇ ਸੂਰਮੇ ਹੀ ਬਚੇ ਨੇ।
ਮਹਾਵੀਰ ਨੇ ਸੋਭੀ ਦਹੇ,
ਮਹਾਵੀਰ ਸੀ ਧੁੰਦ ਦਾਨਵ ਵੀ, ਬੜਾ ਸੂਰਮਾ ਸੀ, ਬਹਾਦਰ ਸੀ, ਯੋਧਾ ਸੀ, ਇਹਨੇ ਜਿਹੜੇ ਬਚੇ ਨੇ ਉਹ ਵੀ ਮਾਰ ਮੁਕਾਏ ਹਨ।
ਰਿਪ ਕੇ ਪੁੱਤਰ 21,000, ਕ੍ਰੋਧ ਧੁੰਦ ਨੇ ਦੇ ਸਿੰਘਾਰ।
21,000 ਲੜਕੇ ਸੀ ਰਾਜੇ ਖਵਾਕ ਦੇ, ਧੁੰਦ ਦਾਨਵ ਨੇ ਉਹਨਾਂ ਸਾਰਿਆਂ ਨੂੰ ਮਾਰ ਮੁਕਾਇਆ। ਰਾਜੇ ਖਵਾਕ ਦੇ 21,000 ਲੜਕੇ ਸਾਰਿਆਂ ਨੂੰ ਰਣ ਭੂਮੀ ਵਿਚ ਜੰਗ ਦੇ ਮੈਦਾਨ ਵਿਚ ਇਹਨੇ ਮਾਰ ਮੁਕਾਇਆ, ਸੰਘਾਰ ਦਿੱਤਾ ਹੈ।
ਸੰਸਰ ਸਗਰ ਕੇ ਸੁਤ ਜਿਮ,
ਕਹਿੰਦੇ ਜਿਵੇਂ 60,000 ਸਗਰ ਨਾਮ ਦਾ ਇੱਕ ਰਾਜਾ ਹੋਇਆ, ਉਹਦੇ ਲੜਕੇ ਸਨ 60,000 ਉਹਦੇ ਲੜਕੇ ਸਨ।
ਕਪਲ ਮਹਾ ਮੁਨੀ ਦਹੇ ਹਰੇ ਤਿਮ,
ਕਪਲ ਮਹਾ ਮੁਨੀ ਨੇ ਮਾਰ ਦਿੱਤੇ ਸੀ ਨਾ 60,000 ਰਾਜੇ ਸਗਰ ਦੇ ਲੜਕੇ ਸੀ, ਉਹ ਮਾਰ ਦਿੱਤੇ ਸਨ। ਕਹਿੰਦੇ ਇਸੇ ਤਰ੍ਹਾਂ ਅੱਜ 21,000 ਲੜਕੇ ਧੁੰਦ ਦਾਨਵ ਨੇ ਰਾਜੇ ਖਵਾਕ ਦੇ ਮਾਰ ਮੁਕਾਏ ਹਨ।
ਰਿਪ ਸੁੱਤ 3 ਸ਼ੇਸ਼ ਰਹੇ ਜਬੈ, ਆਪ ਕ੍ਰੋਧ ਕੋ ਕਰ ਕਰ ਤਵੈ।
21,000 ਪੁੱਤਰਾਂ ਵਿਚੋਂ ਸਿਰਫ 3 ਪੁੱਤਰ ਦੇ ਜਿਉਂਦੇ ਨੇ ਰਾਜੇ ਖਵਾਕ ਦੇ, ਬਾਕੀ ਸਾਰੇ ਮਾਰੇ ਗਏ। 3 ਪੁੱਤਰ 21,000 ਵਿਚੋਂ ਇਹਦੇ ਜਿਉਂਦੇ ਬੱਚੇ, ਜਦੋਂ ਇਹਨੇ ਵੇਖਿਆ ਵੀ 3 ਪੁੱਤਰ ਹੀ ਰਹਿ ਗਏ ਨੇ ਲੜਨ ਵਾਲੇ, ਤੇ ਫਿਰ ਰਾਜੇ ਖਵਾਕ ਦੇ ਹੁਣ ਆਪ ਆ ਕੇ ਰਣ ਭੂਮੀ ਸੰਭਾਲੀ ਹੈ, ਆਪ ਲੜਨ ਵਾਸਤੇ ਰਾਜਾ ਖਵਾਕ ਹੁਣ ਤਿਆਰ ਹੋਇਆ।
ਰਣ ਕੇ ਸਨਮੁਖ ਪਾਸਵ ਦਾਨਾ,
ਜੰਗ ਦੇ ਮੈਦਾਨ ਵਿਚ ਆਇਆ, ਧੁੰਦ ਦਾਨਵ ਦੇ ਸਾਹਮਣੇ ਸਾਵਧਾਨ ਹੋ ਕੇ ਆ ਕੇ ਖਲੋਤਾ ਹੈ।
ਹੱਥ ਮੈਂ ਚਾਪ ਮਹਾਨਾ,
ਆਪਣੇ ਹੱਥ ਵਿਚ ਬੜਾ ਵੱਡਾ ਕਠੋਰ ਧਨਖ ਹੈ ਖਵਾਕ ਰਾਜੇ ਦਾ, ਆਪਣੇ ਉਸ ਧਨਖ ਨੂੰ ਆਪਣੇ ਹੱਥ ਵਿਚ ਸੰਭਾਲਿਆ ਹੈ।
ਕੰਚਨ ਕਲਸ਼ ਸਜਾਏ ਸਰੀਰ,
ਸੋਨੇ ਦੇ ਕਲਸ਼ ਆਪਣੇ ਸਰੀਰ ਤੇ, ਇਹਨੇ ਕਵਚ ਸੋਨੇ ਦਾ ਆਪਣੇ ਸਰੀਰ ਤੇ ਸਜਾਇਆ ਹੋਇਆ ਹੈ।
ਦੈਂਤ ਕੇ ਅਗ ਅਗਰ ਸਬੀਰ,
ਧੀਰਜ ਤੇ ਠਰਮੇ ਦੇ ਨਾਲ ਰਾਜਾ ਖਵਾਕ ਇਸ ਦਾਨਵ ਦੇ ਸਾਹਮਣੇ ਲੜਨ ਵਾਸਤੇ ਦੇ ਕੋਲ ਆਇਆ ਹੈ।
ਕਮਲਾ ਪੱਤ ਤੇ ਛਿਨ ਚੱਲ ਆਏ, ਮੈਂ ਆਪਾ ਕਿਸੂੰ ਦਰਸਾਏ।
ਖਾਲਸਾ ਜੀ, ਉਸ ਵਕਤ ਜਦੋਂ ਰਾਜਾ ਖਵਾਕ ਲੜਨ ਵਾਸਤੇ ਅੱਗੇ ਵਧਿਆ ਨਾ, ਤੇ ਭਗਵਾਨ ਜੀ ਉਸੇ ਵਕਤ ਰਾਜੇ ਖਵਾਕ ਦੇ ਸਰੀਰ ਵਿਚ ਆ ਕੇ ਪ੍ਰਵੇਸ਼ ਕਰ ਗਏ, ਕਿਉਂਕਿ ਉਨ੍ਹਾਂ ਨੇ ਵਚਨ ਕੀਤਾ ਸੀ ਕਿ ਜਦੋਂ ਤੂੰ ਮਾਰੇਗਾ ਦਾਨਵ ਧੁੰਦ ਨੂੰ ਤੇ ਤੇਰੇ ਸਰੀਰ ਚ ਮੈਂ ਪ੍ਰਵੇਸ਼ ਹੋ ਕੇ ਮਾਰਾਂਗਾ। ਉਸੇ ਵਕਤ ਕਮਲਾਪਤੀ ਕਹਿੰਦੇ ਭਗਵਾਨ ਨੂੰ, ਭਗਵਾਨ ਉਸੇ ਵਕਤ ਆ ਪਹੁੰਚੇ, ਕਿਸੇ ਨੂੰ ਦਰਸ਼ਨ ਨਹੀਂ ਹੋਏ ਉਹਦੇ, ਭਗਵਾਨ ਦਾ ਪਤਾ ਨਹੀਂ ਲੱਗਾ ਕਿਸੇ ਨੂੰ, ਰਾਜੇ ਖਵਾਕ ਦੇ ਸਰੀਰ ਵਿਚ ਆ ਕੇ ਭਗਵਾਨ ਜੀ ਪ੍ਰਵੇਸ਼ ਕਰ ਗਏ।
ਭਏ ਪ੍ਰਵੇਸ਼ ਭੂਤ ਕੇ ਤਨ ਮੈਂ,
ਰਾਜੇ ਖਵਾਕ ਦੇ ਸਰੀਰ ਵਿਚ ਭਗਵਾਨ ਨੇ ਆ ਕੇ ਪ੍ਰਵੇਸ਼ ਕਰ ਦਿੱਤਾ, ਨਿਵੇਸ਼ ਕਰ ਦਿੱਤਾ।
ਜਿਸ ਤੇ ਵੱਡ ਉਤਸ਼ਾਹੋ ਮਨ ਮੈਂ,
ਭਗਵਾਨ ਇਹਦੇ ਸਰੀਰ ਚ ਪ੍ਰਵੇਸ਼ ਕਰ ਗਏ ਤੇ ਬੜਾ ਉਤਸ਼ਾਹ, ਬਹੁਤ ਭਾਰੀ ਉਤਸ਼ਾਹ ਇਹਦੇ ਅੰਦਰ ਲੜਨ ਵਾਸਤੇ ਜਾਗ ਪਿਆ। بڑا بھاری اتسو ہردے چ لڑن واسطے جاگیا
ات پراکرم ادھیپتی بھگوان
دا بالے دے شریر چ آ گیا بڑا بلوان ہو گیا راجا اخبار اینو بھی پتا لگ گیا یہ میرے وچ بھگوان دا نواس ہو گیا ہن میں بلی ہو گیا باہاں وچ بل آ گیا شریر وچ بل آ گیا اتنا بل آ گیا کہ اپنے اس بل نال ہنے تند دانو نو مار سکدا ہے جدو اے دے شریر چ بھگوان نے پرویش کیتا راجے خواک دے تے پھر جڑا سامنے تند دانو کھڑا سی نا او دا بل نو تھوڑا جہی پرتیت ہویا ایداں جاپیا کہ جویں تا تچ جے بل والا دانو ہے میرے نال کی لڑے گا اے میرے نال کی جنگ کرے گا کہندے ایداں راجے خواک نو دانب تند دا جڑا بل سی او تھوڑا جا پرتیت ہویا
تجے بانیاں گن رپیتا
بہت سارے بان چلائے دشمن نو مارن واسطے
بیدیو دینت ردر بو گیرا
کہندے انہا تیران دے نال بن کے رکھ دتا شریر تند دانب دا راجے خواک نے جدو تیر بجے انہا تیران دے بجن نال لو دیاں تپیریاں تند دانو دے شریر چو بہ ٹریاں
کرود تند نے سیل اکھاڑا ہت سنگھان نرپ پر ڈارا
گسے وچ آئے ہوئے تند دانو نے لاگے ایک پہاڑ سی وہ پہاڑ چکیا ایک بڑا بڑا پتھر چکیا مارن واسطے ایک پتھر چکیا تے وہ پتھر چک کے بگا کے راجے خواک نو مارن واسطے او دے ول چلایا
آوت گر پک اوج سنبھالا
راجے خواک نے ویکھیا بھی اے پہاڑ ہن میرے ول آ رہا ہے اونوں اپنے ول آوندیاں ویکھ کے راجے خواک نے بھی اپنا زور سنبھالیا اینے بھی اپنی طاقت نو سنبھالیا
سر اد چندرا کار نکارا
اسی وقت ارد چندرا تیر ہوندا ہے ارد ادھا چندرما کہندے ارد چندرا کار جڑا تیر سی او اینے اپنے پچھے وچوں کڈ کے چلے تے چڑھایا ہے
تان تنک تے سمکھ پر ہارا
تنک دے وچ تان کے کنا تک کھچ کے او ارد چندرا تیر راجے خواک نے چلایا ایدے وال نشانہ سید کے چلایا تند دانو وال
ارد پنت میں گر کر ڈارا
او پہاڑ جڑا ایدے وال ودیا آ رہا سی نا رستے وچ اونوں دو ٹکڑے کر کے زمین تے سٹ دتا وہ سرد چندرے تیر نال اس پہاڑ نو رستے وچ ہی دو ٹکڑیاں وچ بانڈ کے دو حصیاں وچ بانڈ کے زمین تے سٹ دتا اپنے نیڑے اس پہاڑ دے ٹکڑے نو نہیں آن دتا
انک تروور تند بگاوے
بڑے بڑے وڈے درخت چک چک کے سٹدا پٹ پٹ کے جڑا تو راجے خواک نو مارن واسطے تند دانو سٹ رہا ہے
سب کو قاتت نرپ گراوے
راجے خواک تیر مار مار کے سارے درختاں نو بھی وڈ وڈ کے سٹی جاندا رستے وچ ادھروں درخت چوک کے بگا کے ماردا ہے رستے وچ ہی انہاں نو تیر نال روک کے وڈ دندا ہے کٹ کے زمین تے سٹ کے روک دندا ہے
دھند جد ہون جب لگا
بڑا بھیانک دھند جنگ ہون لگا بہت زیادہ بھیانک دوند مچیا دوہاں دا
سجے نہیں دونوں تب آگا
اپنا آگا نہیں چھڈ دے دوویں اگے ہو کے لڑ دے نے راجا اخواق بھی تے تند دان بھی اگے ہو کے مورے ہو کے لڑدا ہے
ایک شلا پوپ پر آوا
دوبارہ پھر ایک وڈی پتھر دی سلا چکی تے پتھر دی سلا چک کے لے کے راجے خواک ول وڈ کے آن لگا
ڈگ ہوئے مارن ات للچاوا
نیڑے ہو کے مارنا چاہندا بھی کول ہو کے مارا اے پتھر دی سلا بڑی وڈی پتھر دی سلا سی چک کے لیا کے کول ہو کے جدو مارن لگا
کر لاگوتا نپنے ڈاٹا
بڑی تیزی دے نال اگو راجے خواک نے بڑی کالی دے نال اینو ڈاٹیا کہندے ٹھہر جا اے تند دانو میرے ول ود کے آن تو پہلا دھیان کر کے چنگی طرح ویکھ لئی اپنے ول
چندر ہانس تے کر کٹا
کرپان نال چندر ہانس کہندے نے کرپان نو کرپان دے نال جدو کول آیا نا تینے ڈاٹ کے اپنے شریر دا بل آکار وڈا کر کے باہیں وڈ سٹی اے دی تند دانو دی جیڑی ہتھ دے وچ اینے سلا فڑی سی ਸਿਲਾ ਦੇ ਸਮੇਤ ਉਸ ਪਹਾੜ ਦੇ ਪੱਥਰ ਦੇ ਸਮੇਤ ਇਹਦੀ ਬਾਂਹ ਨੂੰ ਕੱਟ ਕੇ ਧੜ ਨਾਲ ਵੱਖਰਾ ਕਰਕੇ ਸੁੱਟ ਦਿੱਤਾ।
ਸ਼ੈਤ ਸਿਲਾ ਕਰ ਧਰਮੀ ਪਰਿਓ,
ਕਹਿੰਦੇ ਪਹਾੜ ਦੇ ਸਮੇਤ ਇਹਦੀ ਬਾਂਹ ਵੀ ਵੱਡੀ ਹੋਈ। ਬਾਂਹ ਕਿਹੜਾ ਛੋਟੀ ਸੀ, ਕਹਿੰਦੇ ਪਹਾੜ ਦੇ ਨਾਲ ਦੀ ਬਰਾਬਰ ਦੀ ਬਾਂਹ ਸੀ। ਕਹਿੰਦੇ ਪਹਾੜ ਹੱਥ ਚ ਫੜਿਆ ਉਹ ਵੀ ਡਿੱਗ ਪਿਆ ਥੱਲੇ, ਤੇ ਬਾਂਹ ਵੀ ਵੱਡੀ ਹੋਈ ਜ਼ਮੀਨ ਤੇ ਡਿੱਗ ਪਈ।
ਧੁੰਦੋ ਅਧਿਕ ਕ੍ਰੋਧ ਮੈਂ ਭਰਿਓ,
ਜਦੋਂ ਇੱਕ ਬਾਂਹ ਕੱਟੀ ਗਈ ਧੁੰਦ ਦਾਨਵ ਦੀ, ਤੇ ਬੜਾ ਗੁੱਸੇ ਵਿਚ ਆਇਆ, ਬੜਾ ਕ੍ਰੋਧ ਵਿਚ ਆਇਆ ਧੁੰਦ ਦਾਨਵ।
ਦੂਜਿਆ ਹੱਥ ਕੇ ਤਲ ਕਿਉਂ ਮਾਰਾ,
ਦੂਜੇ ਹੱਥ ਦੀ ਤਲੀ ਨਾਲ ਕਹਿੰਦੇ ਮਾਰਨ ਦਾ ਯਤਨ ਕੀਤਾ।
ਐਨ ਸਹਿਤ ਸਾਰਥ ਸੰਘਾਰਾ,
ਦੂਜੇ ਹੱਥ ਦੀ ਤਲੀ ਮਾਰੀ ਤੇ ਘੋੜਿਆਂ ਦੇ ਸਮੇਤ ਜਿਹੜੀ ਰੱਥ ਦੇ ਵਿਚ ਰਾਜਾ ਇਕਵਾਕ ਸਵਾਰ ਸੀ ਉਹਦੇ ਘੋੜੇ ਮਾਰ ਦਿੱਤੇ। ਜਿਹੜਾ ਰਥਵਾਈ ਸੀ ਰੱਥ ਚਲਾਉਣ ਵਾਲਾ ਸਾਰਥੀ ਉਹਨੂੰ ਵੀ ਮਾਰ ਮੁਕਾਇਆ।
ਪੁਨ ਤੁਰਨ ਹੀ ਸੈਲ ਬਗਾਵਾ,
ਰਾਜਾ ਇਕਵਾਕ ਨੇ ਛਾਲ ਮਾਰੀ ਰੱਥ ਤੋਂ ਥੱਲੇ ਜ਼ਮੀਨ ਤੇ ਆ ਖਲੋਤਾ। ਜਦੋਂ ਰਾਥੀ ਤੋੜ ਦਿੱਤੀ ਉਹ ਰੱਥ ਤੋਂ ਥੱਲੇ ਆਣ ਖਲੋਤਾ। ਇਹਨੇ ਦੁਬਾਰਾ ਫਿਰ ਦੂਜੇ ਹੱਥ ਵਿਚ ਪੱਥਰ ਚੁੱਕਿਆ ਤੇ ਪੱਥਰ ਚੁੱਕ ਕੇ ਦੁਬਾਰਾ ਫੇਰ ਮਾਰਨ ਲੱਗਾ।
ਆਵਤ ਨਿਕਟ ਰਿਕਤ ਦ੍ਰਿਸ਼ਟਾਵਾ,
ਰਾਜੇ ਖਵਾਕ ਨੇ ਵੇਖਿਆ ਵੀ ਹੁਣ ਇਹ ਦੂਸਰਾ ਪੱਥਰ ਲੈ ਕੇ ਮੇਰੇ ਵੱਲ ਵੱਧ ਕੇ ਆ ਰਿਹਾ।
ਮਾਰ ਕੁਲ ਚ ਤਜੀ ਤਬ ਸਿਯੰਦਨ,
ਉਸ ਵੇਲੇ ਛਾਲ ਮਾਰ ਕੇ ਆਪਣਾ ਰਥ ਤਿਆਗ ਦਿੱਤਾ ਰਾਜੇ ਖਵਾਕ ਨੇ।
ਖਰਿਓ ਧਰਾ ਤਲ ਛਿਤ ਨਿਕੰਦਨ,
ਦੁਸ਼ਮਣ ਦਾ ਨਾਸ ਕਰਨ ਵਾਸਤੇ, ਵੈਰੀ ਦਾ ਨਾ ਖਾਤਮਾ ਕਰਨ ਵਾਸਤੇ ਰਾਜਾ ਇਖਵਾਕ ਜ਼ਮੀਨ ਤੇ ਆਣ ਖਲੋਤਾ, ਧਰਤੀ ਤੇ ਆਣ ਖਲੋਤਾ।
ਪਰ ਉਹ ਸੈਲ ਰਥ ਚੂਰਨ ਕੀਨਤ,
ਰਥ ਦੇ ਉੱਤੇ ਆ ਕੇ ਉਹ ਪੱਥਰ ਵੱਜਾ ਤੇ ਰੱਥ ਜਿਹੜਾ ਸੀ ਉਹ ਤੋੜ ਕੇ ਚੂਰਨ ਕਰਕੇ ਰੱਖ ਦਿੱਤਾ ਧੁੰਦ ਦਾਨਵ ਨੇ।
ਚਾਹੇ ਭੂਪ ਲਲਕਾਰੋ ਦੀਨਸ,
ਰਾਜਾ ਇਧਰ ਉਧਰ ਹੋ ਕੇ ਲਲਕਾਰ ਕਰਨ ਲੱਗਾ, ਲਲਕਾਰਦਾ ਹੈ ਧੁੰਦ ਦਾਨਵ ਨੂੰ।
ਪੁਨੇ ਖੜਗ ਕਰ ਜ਼ੋਰ ਚਲਾਵਾ, ਦੂਸਰ ਕਰ ਕੋ ਕਾਟ ਗਿਰਾਵਾ,
ਦੁਬਾਰਾ ਜ਼ੋਰ ਦੇ ਨਾਲ ਇਹਨੇ ਆਪਣੀ ਪੇਗ ਦਾ ਵਾਰ ਕੀਤਾ ਤੇ ਧੁੰਦ ਦਾਨਵ ਦੀ ਦੂਜੀ ਬਾਂਹ ਵੀ ਕੱਟ ਸੁੱਟੀ। ਇਹਦੀ ਦੂਜੀ ਬਾਂਹ ਵੀ ਵੱਢ ਕੇ ਜ਼ਮੀਨ ਤੇ ਸੁੱਟ ਦਿੱਤੀ ਰਾਜੇ ਖਵਾਕ ਨੇ।
ਵੈ ਤੁੰਦੂ ਦੇ ਹੱਥ ਮਹੀਨਾ,
ਦਾਨਵ ਦੀਆਂ ਦੋਵੇਂ ਬਾਹਾਂ ਨਾ ਰਹੀਆਂ, ਇੱਕ ਪਹਿਲਾਂ ਵੱਢੀ ਗਈ ਹੁਣ ਦੂਜੀ ਵੀ ਵੱਢੀ ਗਈ, ਬਾਹਾਂ ਤੋਂ ਬਿਨਾਂ ਹੋ ਗਿਆ ਧੁੰਦ ਦਾਨਵ।
ਸ਼ਰਵਤ ਰੁਦਰ ਦਾਰੁਣ ਦਾਰੁਣ ਤਾਲੀਨ,
ਪਾਸਿਓ ਬਾਹਾਂ ਵਿਚੋਂ ਖੂਨ ਸਿਮਦਾ, ਖੂਨ ਦੇ ਪ੍ਰਣਾਲੇ ਛੁੱਟ ਪਏ, ਬੜਾ ਭਿਆਨਕ ਤੇ ਦਾਰਨ ਰੂਪ ਇਹਦਾ ਨਜ਼ਰ ਆਉਂਦਾ।
ਰਿਪ ਪਰ ਮੁਖ ਪਸਾਰ ਕਰ ਆਇਓ,
ਕਿਹਾ ਵੀ ਹੁਣ ਬਾਹਾਂ ਤਾਂ ਨਹੀਂ ਰਹੀਆਂ, ਮੂੰਹ ਪਸਾਰ ਕੇ ਆਇਆ ਵੀ ਇਹਨੂੰ ਮੂੰਹ ਵਿਚ ਹੀ ਨਿਗਲ ਕੇ ਅੰਦਰ ਖਾ ਜਾਵਾਂ। ਮੂੰਹ ਪਸਾਰ ਕੇ ਜਦੋਂ ਰਾਜੇ ਵੱਲ ਵੱਧ ਕੇ ਆਇਆ,
ਵਜਰ ਪਾਤ ਕੇ ਸਮ ਗਰ ਜਾਇਓ,
ਇਹਦੇ ਦੰਦ ਬੜੇ ਭਿਆਨਕ ਵਜਰ ਪਾਤ ਦੇ ਸਮਾਨ ਨੇ, ਦੰਦਾਂ ਥੱਲੇ ਚੱਬ ਜਾਣਾ ਚਾਹੁੰਦਾ ਰਾਜੇ ਖਵਾਕ ਨੂੰ।
ਅਧਪਤੀ ਧਨੁਸ਼ ਧਾਰ ਕੇ ਤੂਰਨ,
ਜਦੋਂ ਇਹ ਮੂੰਹ ਪਸਾਰ ਕੇ ਵੱਧ ਕੇ ਆਉਣ ਲੱਗਾ ਤੇ ਰਾਜੇ ਨੇ ਆਪਣਾ ਧਨਕ ਸੰਭਾਲਿਆ, ਅਰਧ ਚੰਦਰਾਕਾਰ ਤੀਰ ਫਿਰ ਤੀਰ ਤੇ ਜੜਿਆ।
ਸਰਨ ਸਾਤ ਮੁਖ ਕੀਨਸ ਪੂਰਨ,
ਤੀਰ ਚਲਾਏ, ਤੀਰ ਚਲਾ ਚਲਾ ਕੇ ਮੂੰਹ ਹੀ ਭਰ ਦਿੱਤਾ ਤੀਰਾਂ ਦੇ ਨਾਲ। ਜਦੋਂ ਮੂੰਹ ਪਸਾਰ ਕੇ ਆਇਆ ਨਾ ਤੱਡ ਕੇ, ਇਹਦਾ ਮੂੰਹ ਤੀਰਾਂ ਨਾਲ ਭਰ ਦਿੱਤਾ, ਕਈ ਤੀਰ ਚਲਾਏ ਰਾਜੇ ਖਵਾਕ ਨੇ ਤੇ ਧੁੰਦ ਦਾਨਵ ਦਾ ਮੂੰਹ ਤੀਰਾਂ ਨਾਲ ਭਰ ਗਿਆ।
ਆਇਓ ਜਦੋਂ ਨਿਕਟ ਕਰਾਲਾ,
ਕੋਲ ਆਇਆ, ਕੋਲ ਆ ਕੇ ਭਿਆਨਕ ਮੂੰਹ ਪਸਾਰ ਕੇ ਪੈਣ ਲੱਗਾ।
ਢਿੱਡ ਨਰਿੰਦ ਹੈ ਕਰ ਤਤਕਾਲਾ,
ਉਸ ਵੇਲੇ ਰਾਜੇ ਖਵਾਕ ਨੇ ਬੜਾ ਦ੍ਰਿੜ ਹੋ ਕੇ ਜਦੋਂ ਮੂੰਹ ਭਰਿਆ ਗਿਆ ਤੇ ਮੂੰਹ ਤੋਂ ਹੁਣ ਤੀਰਾਂ ਨਾਲ ਮੂੰਹ ਭਰਿਆ, ਕਿਵੇਂ ਮੂੰਹ ਅੱਗੇ ਨੂੰ ਮੂੰਹ ਤੱਡਿਆ ਹੀ ਰਹਿ ਗਿਆ। ਕਹਿੰਦੇ ਉਸ ਵਕਤ ਰਾਜੇ ਖਵਾਕ ਨੇ ਫਿਰ ਆਪਣਾ ਬਲ ਸੰਭਾਲਿਆ।
ਖਰਗ ਸੰਗ ਜਿਸ ਕੋ ਸਿਰ ਛੇਦਾ,
ਕੱਢੀ ਮਿਆਨ ਵਿਚੋਂ ਤੇ ਬੜੀ ਤੇਜ਼ੀ ਨਾਲ ਉਸ ਤੇਗ ਦੇ ਨਾਲ ਵਾਰ ਕੀਤਾ ਤੇ ਧੁੰਦ ਦਾਨਵ ਦਾ ਸਿਰ ਵੱਢ ਕੇ ਜ਼ਮੀਨ ਤੇ ਸੁੱਟ ਦਿੱਤਾ।
ਗਿਰਿਓ ਮਹੀਤਲ ਮੈਦ ਸੁਖੇਦਾ,
ਉਸੇ ਵਕਤ ਜ਼ਮੀਨ ਤੇ ਡਿੱਗ ਪਿਆ ਸਿਰ, ਤੇ ਸਿਰ ਜ਼ਮੀਨ ਤੇ ਡਿੱਗਾ ਤੇ ਇਹਦਾ ਧੜ ਵੀ ਜ਼ਮੀਨ ਤੇ ਡਿੱਗ ਪਿਆ।
ਕਿਤਕ ਦਬੇ ਤਿਸ ਤਨ ਕੇ ਤਰੇ,
ਜਦੋਂ ਡਿੱਗਾ ਨਾ ਇਹਦਾ ਸਰੀਰ, ਕਈ ਤੇ ਇਹਦੇ ਸਰੀਰ ਥੱਲੇ ਹੀ ਮਿੱਧੇ ਗਏ। ਜਦੋਂ ਇਹਦਾ ਸਰੀਰ ਡਿੱਗਾ, ਕਈ ਇਹਦੇ ਸਰੀਰ ਥੱਲੇ ਮਿੱਧੇ ਗਏ, ਦੱਬੇ ਗਏ।
ਕੇਤਕੀਲਾ ਕੇਤਕ ਮਰੇ,
ਕਈਆਂ ਨੂੰ ਧੱਕਾ ਲੱਗਾ ਤੇ ਕਈ ਮਰ ਗਏ ਇਹਦੇ ਸਰੀਰ ਥੱਲੇ ਆ ਕੇ।
इस प्रकार जब तुंदो मारा निर्मल रज ते पानब सारा।
इस तरह जदों तुंदू दानव नू मार दिता राजे खवाक ने, आकाश भी निर्मल हो गया, एकदम सारा आकाश निर्मल पवित्र हो गया।
इत्यादिक उत्पात जो है,
इत्यादिक जेड़े अनेक प्रकार दे उत्पात सन,
अब नाश पै जग सुख ले,
वो सारे नाश हो गए, क्योंकि तुंदू दानव मारिया गया ते सारे जगत नू हुण सुख दी प्राप्ति हो गई।
और सब भूपत के डिग आए,
देवते सी वह सारे राजे खवाक कोल पहुंचे। फिर एदा शुकराना करन लई जिन्ने देवते सन ओ राजे खवाक कोल आए,
मधुर गिरा के आशिक गाए,
आके मिठे मिठे बोल बोल के असीसा दित्तियां राजे खवाक नू।
महा दुष्ट कंतक ते मारा, सगल जगत को कीन सुखारा।
महा दुष्ट कंटक दोखी नू तुसी दुखदाई नू मारिया और सारे जगत नू सुखी कर दिता राजा इखवाक।
अब ते तेरो नाम महाना,
आज तो बाद तेरा बड़ा प्रसिद्ध ना होवेगा।
तुंदू मार प्रगट है बलवाना,
तेरा ना आज तो बाद प्रगट होवेगा तुंदू मार। पहला इखवाक से आज तो बाद तेरा ना होवेगा तुंदू मार।
अदक सुजस लोकन मैं ले,
सारे जगत विच तेरा भारी सुजस होवेगा, महिमा होवेगी।
रण ते बच सुत त्रै तव रहे,
तेरे की हजार पुत्रा चो सिर्फ तीन पुत्र बचे ने, बाकी सारे जंग दे मैदान च मारे गए ने, जेड़े तेरे तीन पुत्र बचे हन।
तीन ते चल है बंस अगारे, जिसमें राम चंद भुज पारे,
तेरे ना तिना पुत्रा तो तेरा अगे वंश चलेगा, बड़ा वधेगा वंश, और तेरे इसे वंश दे विच भगवान राम चंद्र जी होणगे।
कमलापति होवै अवतारा,
भगवान राम चंद्र जी भी परमेश्वर दा 14 कला अवतार होणगे।
विषय तब तन मैं जो उदारा,
और जो भगवान जी तेरे शरीर च प्रवेश कर गए ने, इसे भगवान दी अंश करके तेरी अंश वंश दे विच भगवान दा अवतार होवेगा।
जिसके पराक्रम को अब पाए, मारे उदैंत पुतो बडकाए,
जिस परमात्मा दे भगवान दे पराक्रम करके तू इस बड़े दानव नू मारिया है।
हिम कै देव सर्ब ही गवने,
वही परमात्मा दी अंश तेरे घर होवेगी रामचंद्र दे रूप विच, एदा देवतियां ने वरदान दिता है।
भूपत गयो अपने छत पवने,
राजा अपने घर नू वापस चला गया।
इनके देव सगरे ही गवने,
ऐसा कह के देवते चले गए।
तब ते तुंद मारे ना, जग मैं बित पयो अबेरा।
उस दिन तो बाद इदा नाम तुंद मार प्रगट हो गया, तुंद मार नामक ना इदा राजे दा प्रगट हो गया।
रामायण आदि के इतिहास,
रामायण दा इतिहास आउंदा, रामायण जो भगवान वाल्मीकि ने लिखी है,
लिखियो नाम ते कौन प्रकाश,
उहदे विच इहदा नाम लिखिया होया। तुंद मार ना इहदा प्रगट है, राजे दा बहुत ज्यादा ना प्रगट है।
ए सब कथा गुरु हर राय, सब संगत को दई सुनाए,
सारी कथा गुरु हर राय साहब जी ने अपनी संगत नू सिखा नू सुनाई।
अपरन मैं प्रवेश हुए मारा,
किवें भगवान ने अपने भगतां दी प्रेरणा नाल किसे मनुख दे शरीर विच प्रवेश हो के दानव नू मारिया।
भगत उतंग कै काज सुधारा,
अपने भगत उतंग ऋषि दा कार्ज सवारिया।
इत्यादिक लग प्रभ वडिआई,
भगवान दी परमेश्वर दी वडिआई है।
जपो नाम हुए अंत सहाय,
ना जपो ओ अंत वेले तुहाडे भी सहाई होवेगा।
जन्म मरण ते छुटो फेरा,
जन्म ते मरण तो तुसी छुट जाओगे, मुक्त हो जाओगे।
अब चल पद पीलो होए बडेरा,
अब चल पदवी दी तुहानू प्राप्ति हो जाएगी। गुरु हर राय साहब कहंदे इदां भगवान ने अपने भगत दी लज्जा रखण लई, उतंग रशी दी लज्जा रखण वास्ते راجے خواک دے شریر چ پرویش ہو کے اس دانب دھند دا سنگار کیتا ہے، اے پرمیشر دی وڈیائی ہے۔ گرو ہر رائے صاحب جی مہاراج جی نے پرانک کتھا اپنے سکھاں نوں سربن کرائی ہے۔ ستگراں دا اے پاون اتہاس گرو صاحب جی دی پاون کتھا کتھن کردیاں اور اے سارا جو پرانک اتہاس ہے اس نوں کتھن کردیاں ہوئیاں پھلاں چکاں دی کھیما، واہ گرو واہ گرو واہ گرو واہ گرو۔ واہگرو 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 واہگرو۔ واہگرو 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 واہگرو۔ واہگرو 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 واہگرو۔ हे अच्युत हे पार ब्रह्म हे पूरन हे सर्वमय हे संगी हे निरंकार हे गोविंद हे गुण निदान हे अपरंपर हर हरे हे संतह कै सदा संग हे ठाकुर हो दासरो नानक दीजा नाम दान आए प्रभु शरणागति एक अखर हर मन बस्त वाहिगुरु नाम जहाज है जो शरदा कर सेवंदे
गुरु पारी उतारन हार
वाहिगुरु नाम जहाज है
जड़ी सूत्री पार
जो शरदा कर सेवंदे
गुरु पारी उतारन हार
वाहिगुरु जी का खालसा वाहिगुरु जी की।